ਤੇਰਾ ਪਾਇਓ ਖਾਲਸਾ ਬਿਦਤ ਜਗ ਇੱਕ ਇੱਕ ਕੈ ਸਮਦਾਏ ਇਸ ਅਖੀਰ ਬਣ ਜਾਏ ਸੀ ਲਿਆਏ ਮਿਗਨ ਕੋ ਕਹੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਸ਼ਤਰ ਤਖਤ ਦੇ ਮਾਲਕ ਸ਼ਬਦਾਂ ਅਵਤਾਰ ਲੋਕ ਪਰਲੋਕ ਦੇ ਰੱਖਿਅਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪੈਰ ਦੇ ਸਜੇ ਹੋਏ ਦੀਵਾਨਾਂ ਚ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ ਜੋ ਨੇਤਾ ਪ੍ਰਾਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਹੋ ਗੁਰੂ ਘਰ ਦੇ ਕੀਰਤਨੀਆਂ ਪਾਸਾਂ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਅੰਮ੍ਰਿਤਮਈ ਬਾਣੀ ਦੇ ਹਰ ਜਸ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ ਕੱਲ ਦੇ ਪ੍ਰਕਰਣ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ ਖਾਲਸੇ ਨੂੰ ਆਪਣਾ ਰੂਪ ਬਖਸ਼ਿਆ ਤੇ ਹੁਣ ਜਿੱਥੇ ਕਿੱਥੇ ਵੀ ਇਹ ਸਿੱਖ ਸੰਗਤਾਂ ਨੂੰ ਪਤਾ ਲੱਗਦਾ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਪੰਜ ਪਿਆਰੇ ਸਾਜ ਕੇ ਉਹਨਾਂ ਨੂੰ ਆਪਣਾ ਰੂਪ ਦਿੱਤਾ ਤੇ ਉਹਨਾਂ ਨੂੰ ਗਿੱਦੜਾਂ ਤੋਂ ਸ਼ੇਰ ਬਣਾ ਦਿੱਤਾ ਹੈ ਇੱਕ ਨਵੀਂ ਸ਼ਕਤੀ ਉਹਨਾਂ ਦੇ ਅੰਦਰ ਭਰ ਦਿੱਤੀ ਹੈ ਤੇ ਹੁਣ ਸਿੱਖ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆ ਕੇ ਅੰਮ੍ਰਿਤ ਪਾਨ ਕਰਦੀਆਂ ਹਨ ਅੰਮ੍ਰਿਤ ਦੀ ਪਾਉ ਲੈ ਕੇ ਤਿਆਰ ਬਾਰ ਤਿਆਰ ਸਿੰਘ ਸਜਦੇ ਜਿੱਥੇ ਕਿੱਥੇ ਗੁਰੂ ਕੇ ਮਸੰਦ ਇਲਾਕਿਆਂ ਦੇ ਵਿੱਚ ਵਿਚਰਦੇ ਉੱਥੇ ਉੱਥੇ ਜਾ ਕੇ ਹੁਣ ਪ੍ਰਚਾਰ ਕਰਦੇ ਹਨ ਸੋ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਆਉਣ ਲੱਗੀਆਂ ਅੰਮ੍ਰਿਤ ਪਾਨ ਕਰਨ ਦੇ ਵਾਸਤੇ ਇੱਕ ਸਿੱਖ ਸਤਿਗੁਰ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਇਆ ਅਤੇ ਕਹਿਣ ਲੱਗਾ ਸਤਿਗੁਰ ਪਾਤਸ਼ਾਹ ਜੀ ਆਪ ਜੀ ਦੇ ਜੋ ਮਸੰਦ ਹਨ ਉਹ ਜਦੋਂ ਇਲਾਕਿਆਂ ਦੇ ਵਿੱਚ ਵੱਖ ਵੱਖ ਨਗਰਾਂ ਦੇ ਵਿੱਚ ਵਿਚਰਦੇ ਹਨ ਤੇ ਸਿੱਖ ਸੰਗਤਾਂ ਉਹਨਾਂ ਦਾ ਅਦਬ ਸਤਿਕਾਰ ਕਰਦੀਆਂ ਹਨ ਭੋਜਨ ਪ੍ਰਸ਼ਾਦ ਛਕਾਉਂਦੀਆਂ ਹਨ ਆਪਣੀ ਵਿੱਤ ਮੁਤਾਬਕ ਇੱਕ ਮਸੰਦ ਸਾਡੇ ਗ੍ਰਹਿ ਵਿਖੇ ਚੱਲ ਕੇ ਆਇਆ ਘਰ ਦੇ ਵਿੱਚ ਗਰੀਬੀ ਹੈ ਜੋ ਹਾਜ਼ਰ ਸੀ ਉਹ ਪ੍ਰੇਮ ਤੇ ਭਾਵਨਾ ਦੇ ਨਾਲ ਭੋਜਨ ਪ੍ਰਸ਼ਾਦ ਤਿਆਰ ਕਰਕੇ ਛਕਾਉਣ ਲੱਗੇ ਉਹ ਮਸੰਦ ਅੱਗੋਂ ਲੋਹਾ ਲਾਖਾ ਹੋ ਗਿਆ ਸਾਡੇ ਨਾਲ ਲੜਨ ਲੱਗ ਪਿਆ ਕਹਿਣ ਲੱਗਾ ਕਿ ਦਾਲ ਤੇ ਪ੍ਰਸ਼ਾਦਾ ਤਿਆਰ ਕਰਕੇ ਮੈਨੂੰ ਕੱਲਾ ਛਕਾਉਂਦੇ ਹੋ ਗੁਰੂ ਦੀ ਖੁਸ਼ੀ ਪ੍ਰਾਪਤ ਨਹੀਂ ਹੋਵੇਗੀ गुरु दा हुक्म है कड़ा प्रसादियां देगा तैयार कीतियां जान वधिया पकवान बनाए जान। सतगुरु पातशाह जी मैं बार बार बेनती की कि मेरे घर दे विच बहुत गरीबी है जो कुछ सी वो मैं हाजिर कर दिता पर मसंद मन्या नहीं अगो लड़दा ते झगड़ता रहा ते कहन लगा मैं तुहाडी अरदास भी नहीं करांगा। सतगुरु पातशाह जी इस सिख दी फरियाद सुन के हुण मसंदा प्रति बहुत गुस्सा जिहड़ा हिरदे दे अंदर धारण कीता। सतगुरु पातशाह जी सारे मसंदा नूं कहन लगे कि ए गुरु के सिदकी सिख हन ਤੁਹਾਡਾ ਫਰਜ ਇਹ ਬਣਦਾ ਹੈ ਜੋ ਕਿਸੇ ਨੇ ਭਾਵਨਾ ਦੇ ਨਾਲ ਸੇਵਾ ਕੀਤੀ ਉਹ ਸ਼ੱਕ ਲੈਣਾ ਜੇ ਕਿਸੇ ਭਾਵਨਾ ਦੇ ਨਾਲ ਕੋਈ ਤਿਲਫੁਲ ਹਾਜ਼ਰ ਕਰ ਦਿੱਤਾ ਉਹ ਪ੍ਰਵਾਨ ਕਰ ਲੈਣਾ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਤਾੜਨਾ ਕੀਤੀ ਹੈ ਤੇ ਇਹ ਵੀ ਕਹਿ ਦਿੱਤਾ ਕਿ ਹੁਣ ਨਗਰਾਂ ਦੇ ਵਿਚ ਜਾ ਕੇ ਫਿਰਨ ਦੀ ਲੋੜ ਨਹੀਂ। ਸੋ ਇਸ ਪ੍ਰਕਾਰ ਦੇ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਸਤਿਗੁਰੂ ਪਾਤਸ਼ਾਹ ਜੀ ਕੋਲ ਅੰਮ੍ਰਿਤ ਪਾਨ ਕਰਕੇ ਸ਼ਸਤਰ ਧਾਰੀ ਹੋ ਰਹੀਆਂ ਹਨ ਸਰੀਰ ਤੇ ਸ਼ਸਤਰ ਸਜਾਉਂਦੇ ਗੁਰੂ ਕੀ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ। ਆਓ ਅਗਲੇ ਪ੍ਰਕਰਣ ਦੇ ਨਾਲ ਜੁੜਨ ਦੇ ਵਾਸਤੇ ਕਿ ਖਾਲਸੇ ਦਾ ਆਦਰਸ਼ ਕੀ ਹੈ ਸਤਿਗੁਰੂ ਪਾਤਸ਼ਾਹ ਜੀ ਉਹ ਆਪਣੇ ਸਿੱਖ ਸੰਗਤਾਂ ਨੂੰ ਦੱਸ ਰਹੇ ਹਨ। ਇਸ ਪ੍ਰਕਰਣ ਦੇ ਨਾਲ ਜੁੜਨ ਦੇ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਵਾਸਤੇ ਰਸਨਾ ਦੇ ਕਲਿਆਣ ਹਿੱਤ ਆਖਣਾ ਕਰੀਏ ਜੀ ਸਤਨਾਮ
ਗੁਰੂ ਸਾਹਿਬ ਜੀਓ
ਸਤਨਾਮ
ਗੁਰੂ ਸਾਹਿਬ ਜੀਓ ਗੋਇਰਾ ਪਇਓ ਖਾਲਸਾ ਬਿਦਤ ਜਗ ਇੱਕ ਇੱਕ ਕੋ ਸੁਖ ਸਮਦਾਏ।
ਹੁਣ ਜਿੱਥੇ ਕਿੱਥੇ ਸਾਰੇ ਸੰਸਾਰ ਦੇ ਅੰਦਰ ਖਾਲਸਾ ਪ੍ਰਗਟ ਹੋ ਗਿਆ ਸਾਰੇ ਪਾਸੇ ਇਹ ਖਬਰ ਪਹੁੰਚ ਗਈ ਕਿ ਸਤਿਗੁਰ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦੀ ਸਿਰਜਣਾ ਕੀਤੀ ਹੈ। ਪੰਜਾਂ ਦੀ ਚੋਣ ਕਰਕੇ ਪੰਜ ਪਿਆਰੇ ਸਾਜੇ ਹਨ ਖਾਲਸੇ ਪੰਥ ਦੀ ਸਿਰਜਣਾ ਕਰ ਦਿੱਤੀ ਅਤੇ ਕਿਹਾ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸੇ ਨੂੰ ਆਪਣਾ ਰੂਪ ਬਖਸ਼ ਦਿੱਤਾ ਖਾਲਸੇ ਪੰਥ ਦੀ ਸਿਰਜਣਾ ਕਰ ਦਿੱਤੀ ਹੈ ਸਾਰੇ ਪਾਸੇ ਖਬਰ ਫੈਲ ਗਈ ਹੈ
ਇਤੇ ਅਖੀਰ ਬਣ ਜਾਏ ਸੋ ਲਿਆਏ ਮ੍ਰਿਗਨ ਕੋ ਕਾਏ।
ਹੁਣ ਜਦੋਂ ਸਤਿਗੁਰ ਪਾਤਸ਼ਾਹ ਜੀ ਦੇ ਕੋਲ ਆ ਕੇ ਅੰਮ੍ਰਿਤ ਪਾਨ ਕਰਕੇ ਅੰਮ੍ਰਿਤ ਛਕ ਕਰਕੇ ਸ਼ਸਤਰਧਾਰੀ ਸਿੰਘ ਹੁੰਦੇ ਤੇ ਹੁਣ ਕਦੇ ਕੋਈ ਇਕੱਲਾ ਇਕੱਲਾ ਕਰਕੇ ਸ਼ਿਕਾਰ ਖੇਡਣ ਵਾਸਤੇ ਜਾਂਦਾ ਹੈ ਤੇ ਕਦੇ ਬਹੁਤ ਸਾਰੇ ਸਿੰਘ ਇਕੱਠੇ ਹੋ ਕੇ ਜੰਗਲ ਦੇ ਵਿਚ ਸ਼ਿਕਾਰ ਕਰਨ ਦੇ ਵਾਸਤੇ ਜਾਂਦੇ ਹਨ ਤੇ ਜੰਗਲ ਦੇ ਜਾਨਵਰਾਂ ਦਾ ਸ਼ਿਕਾਰ ਕਰਦੇ ਬਹੁਤ ਸਾਰੇ ਹਿਰਨਾਂ ਨੂੰ ਮਾਰ ਕੇ ਲਿਆਉਂਦੇ ਹਨ।
ਇੱਕ ਦਿਨ ਉਹਦੇ ਸਿੰਘ ਚੱਲ ਗਏ
ਇੱਕ ਦਿਨ ਦਾ ਸਮਾਂ ਸੀ ਭਾਈ ਉਦੇ ਸਿੰਘ ਇਹ ਤਿਆਰ ਬਰ ਤਿਆਰ ਹੋਇਆ ਸ਼ਸਤਰ ਸਜਾਏ ਹਨ ਤੇ ਘੋੜੇ ਤੇ ਸਵਾਰ ਹੋ ਕੇ ਜੰਗਲ ਦੇ ਵਿਚ ਸ਼ਿਕਾਰ ਕਰਨ ਦੇ ਵਾਸਤੇ ਗਿਆ ਹੈ
ਫਿਰ ਤੇ ਅਖੀਰ ਬ੍ਰਿਤੀ ਬਣ ਕੇ
ਇੱਕ ਦਿਨ ਚੱਲ ਕੇ ਜਦੋਂ ਫਿਰਤ ਅਖੀਰ ਬ੍ਰਿਤ ਬਣ ਕਾਇਓ ਸਾਰੇ ਪਾਸੇ ਫਿਰਿਆ ਹੈ ਜੰਗਲ ਦੇ ਵਿਚ ਸ਼ਿਕਾਰ ਕਰਨ ਦੇ ਵਾਸਤੇ
ਪਿੱਛੇ ਅਚਾਨਕ ਕੇਹਰ ਆਇਓ
ਜਦੋਂ ਜੰਗਲ ਦੇ ਵਿਚ ਫਿਰ ਰਿਹਾ ਸੀ ਸ਼ਿਕਾਰ ਕਰਨ ਦੇ ਵਾਸਤੇ ਇਧਰ ਉਧਰ ਘੁੰਮ ਰਿਹਾ ਸੀ ਇਤਨੇ ਨੂੰ ਅਚਾਨਕ ਇੱਕ ਸਾਹਮਣੇ ਤੋਂ ਸ਼ੇਰ ਭਾਈ ਉਦੇ ਸਿੰਘ ਨੂੰ ਨਜ਼ਰ ਆਇਆ ਹੈ
ਘਰ ਧੀਰਜ ਨ ਪਾਵ ਟਿਕਾਇਓ
ਤੇ ਹੁਣ ਭਾਈ ਉਦੇ ਸਿੰਘ ਜੋ ਅੰਮ੍ਰਿਤ ਦੇ ਖੰਡੇ ਬਾਟੇ ਦੀ ਪਾਹੁਲ ਲੈ ਕੇ ਅੰਮ੍ਰਿਤ ਛਕ ਕਰਕੇ ਜਿਹਦੇ ਅੰਦਰੋਂ ਹੁਣ ਮਰਨ ਦਾ ਡਰ ਖਤਮ ਹੋ ਚੁੱਕਾ ਸੀ ਜਿਹੜਾ ਭੈ ਸੀ ਅੰਦਰੋਂ ਖਤਮ ਹੋ ਚੁੱਕਾ ਸੀ ਹੁਣ ਸ਼ੇਰ ਦਾ ਸ਼ਿਕਾਰ ਕਰਨ ਦੇ ਵਾਸਤੇ ਭਾਈ ਉਦੇ ਸਿੰਘ ਨੇ ਆਪਣੇ ਜਿਹੜੇ ਪੈਰ ਹਨ ਉਹ ਜ਼ਮੀਨ ਤੇ ਟਿਕਾਏ ਹਨ ਤੇ ਤਿਆਰ ਹੋਇਆ ਹੈ ਸ਼ੇਰ ਦਾ ਸ਼ਿਕਾਰ ਕਰਨ ਦੇ ਵਾਸਤੇ
ਮੈਂ ਨੇਰ ਸੋ ਸ਼ੇਰ ਪਹੁੰਚਿਆ
ਤੇ ਹੁਣ ਜਦੋਂ ਸ਼ੇਰ ਚੱਲ ਕੇ ਭਾਈ ਉਦੇ ਸਿੰਘ ਦੇ ਕੋਲ ਆਣ ਪਹੁੰਚਿਆ ਹੈ
ਜੀ ਤੁਫੰਗ ਨਾਦ ਕਰ ਉੱਚਾ
ਭਾਈ ਉਦੇ ਸਿੰਘ ਦੇ ਕੋਲ ਜਿਹੜੀ ਬੰਦੂਕ ਸੀ ਉਹ ਆਪਣੇ ਹੱਥ ਦੇ ਵਿਚ ਸੰਭਾਲ ਕੇ ਤੇ ਨਿਸ਼ਾਨਾ ਜਿਹੜਾ ਸੀ ਉਹ ਸ਼ੇਰ ਦੇ ਵੱਲ ਸਾਧਿਆ ਹੈ ਤੇ ਬੰਦੂਕ ਜਿਹੜੀ ਆ ਉਹ ਚਲਾਉਣਾ ਕੀਤੇ ਗੋਲੀ ਦੇ ਚੱਲਣ ਦੀ ਆਵਾਜ਼ ਆਈ ਹੈ
ਫੁੱਟਿਓ ਗਿਰ ਪਰਿਓ
ਤੇ ਉਹ ਜਿਹੜੀ ਗੋਲੀ ਚੱਲੀ ਭਾਈ ਉਦੇ ਸਿੰਘ ਦੀ ਬੰਦੂਕ ਦੇ ਵਿਚ ਉਹ ਗੋਲੀ ਉਹ ਸ਼ੇਰ ਦੇ ਮੱਥੇ ਦੇ ਵਿਚ ਜਾ ਕੇ ਲੱਗੀ ਤੇ ਇਹਦਾ ਜਿਹੜਾ ਮੱਥਾ ਸੀ ਉਹ ਫੁੱਟ ਗਿਆ ਸ਼ੇਰ ਨੂੰ ਇੱਕ ਗੋਲੀ ਦੇ ਨਾਲ ਭਾਈ ਉਦੇ ਸਿੰਘ ਨੇ ਖਤਮ ਕਰ ਦਿੱਤਾ ਹੈ
ਉੱਠਣ ਕੋ ਤਿੰਨ ਪੁੰਨ ਕਰਿਓ
ਤੇ ਜਦੋਂ ਸ਼ੇਰ ਦੇ ਮੱਥੇ ਦੇ ਵਿਚ ਗੋਲੀ ਲੱਗੀ ਤੇ ਸ਼ੇਰ ਜਿਹੜਾ ਸੀ ਉਹ ਧਰਮ ਕਰਕੇ ਧਰਤੀ ਤੇ ਡਿੱਗ ਪਿਆ ਫਿਰ ਦੁਬਾਰਾ ਉੱਠਣ ਦੀ ਉਹਦੇ ਵਿਚ ਤਾਕਤ ਪੈਦਾ ਨਹੀਂ ਹੋਈ ਦੁਬਾਰਾ ਉਹ ਉੱਠ ਨਹੀਂ ਸਕਿਆ ਭਾਵ ਇੱਕ ਗੋਲੀ ਦੇ ਨਾਲ ਹੀ ਸ਼ੇਰ ਨੂੰ ਖਤਮ ਕਰ ਦਿੱਤਾ
ਕੇ ਸਤਗੁਰ ਕੇ ਡਿੱਗ ਆਇਓ
ਤੇ ਹੁਣ ਇਸ ਪ੍ਰਕਾਰ ਦੇ ਨਾਲ ਸ਼ੇਰ ਦਾ ਸ਼ਿਕਾਰ ਕਰਕੇ ਭਾਈ ਉਦੇ ਸਿੰਘ ਕੁਝ ਸਮੇਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਣ ਪਹੁੰਚਿਆ ਹੈ
ਉਤੋਂ ਬਿਲੰਦ ਭਿਆਨ ਬਤਾਇਓ
ਤੇ ਜਿਹੜਾ ਹੁਣ ਉਹ ਭਿਆਨਕ ਦ੍ਰਿਸ਼ ਸੀ ਜੋ ਸ਼ੇਰ ਦਾ ਸ਼ਿਕਾਰ ਕੀਤਾ ਉਹ ਸਾਰਾ ਪ੍ਰਸੰਗ ਭਾਈ ਉਦੇ ਸਿੰਘ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਦੱਸਣ ਲੱਗੇ ਹਨ
ਸੁਣ ਕਲਗੀਧਰ ਦਾਸ ਪਠਾਏ
ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਅੱਜ ਜਦੋਂ ਮੈਂ ਜੰਗਲ ਦੇ ਵਿਚ ਸ਼ਿਕਾਰ ਕਰਨ ਦੇ ਵਾਸਤੇ ਗਿਆ ਸ਼ਿਕਾਰ ਕਰਨ ਵਾਸਤੇ ਮੈਨੂੰ ਹੋਰ ਕੋਈ ਜਾਨਵਰ ਨਹੀਂ ਮਿਲਿਆ ਸਾਹਮਣੇ ਤੋਂ ਇਕ ਬੜਾ ਭਿਆਨਕ ਸ਼ੇਰ ਆਇਆ ਤੇ ਮੈਂ ਉਸ ਸ਼ੇਰ ਦਾ ਸ਼ਿਕਾਰ ਕੀਤਾ ਉਸ ਸ਼ੇਰ ਨੂੰ ਮਾਰ ਕੇ ਆਇਆ ਹਾਂ ਇਹ ਖਬਰ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਸੁਣੀ ਤੇ ਕੁਝ ਜਿਹੜੇ ਸਿੱਖ ਸਨ ਸੇਵਕ ਸਨ ਉਨ੍ਹਾਂ ਨੂੰ ਆਪਣੇ ਪਾਸ ਕੋਲ ਬੁਲਾਇਆ ਹੈ
ਸਿਰ ਪਗ ਸਕਲ ਪੇਸ਼ ਉੱਤਰ ਆਏ
ਤੇ ਉਨ੍ਹਾਂ ਸੇਵਕਾਂ ਨੂੰ ਸਮਝਾ ਕੇ ਭੇਜਣਾ ਕੀਤਾ ਕਿ ਜਿਹੜੇ ਸ਼ੇਰ ਦਾ ਸ਼ਿਕਾਰ ਭਾਈ ਉਦੇ ਸਿੰਘ ਜੀ ਕਰਕੇ ਆਏ ਹਨ ਉਹ ਸ਼ੇਰ ਦੀ ਪੈਰਾਂ ਤੋਂ ਲੈ ਕੇ ਸਿਰ ਤੱਕ ਜਿਤਨੀ ਵੀ ਖੱਲ ਹੈ ਉਹ ਉਤਾਰ ਕੇ ਲੈ ਆਵੋ
ਇਸ ਮੈਂ ਰਾਸ਼ ਵੇਖ ਮੰਗਾਇਓ
ਉਹ ਸਿੱਖ ਗਏ ਹਨ ਉਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਸ਼ੇਰ ਦੀ ਜਿਹੜੀ ਖੱਲ ਸੀ ਉਹ ਉਤਾਰ ਕੇ ਲੈ ਆਂਦੇ ਰਾਤਰੀ ਦਾ ਸਮਾਂ ਹੋਇਆ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਗਧਾ ਮੰਗਵਾਇਆ ਹੈ
ਪਗ ਸਿਰ ਲੋ ਤਿਸ ਮਰ ਪੈਰ ਆਇਓ
ਤੇ ਹੁਣ ਉਹ ਗਧੇ ਨੂੰ ਮੰਗਾ ਕੇ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਨੇ ਸ਼ੇਰ ਦੀ ਖੱਲ ਮੰਗਵਾਈ ਸੀ ਉਹ ਸਾਰੀ ਸ਼ੇਰ ਦੀ ਖੱਲ ਉਸ ਗਧੇ ਦੇ ਉੱਤੇ ਪਾ ਦਿੱਤੀ ਹੈ
ਕਿਰਤਨ ਵਿਖੇ ਉਜਾੜ ਕਨੇਰੇ
ਤੇ ਹੁਣ ਖੇਤਾਂ ਦੇ ਵਿਚ ਜਿੱਧਰ ਕਿਤੇ ਉਜਾੜ ਸੀ ਉਹ ਖੇਤਾਂ ਵਾਲੇ ਪਾਸੇ ਜਿੱਥੇ ਬਹੁਤ ਸਾਰੀ ਘਨੇਰੀ ਸੰਘਣੀ ਖੇਤੀ ਸੀ
ਛਡਾਏ ਦੀਨ ਤਿਸ ਮੇਰੇ
ਉਸ ਜਗ੍ਹਾ ਤੇ ਲਿਆ ਕੇ ਇਸ ਗਧੇ ਨੂੰ ਛੱਡ ਦਿੱਤਾ ਹੈ
ਚਨ ਕੋ ਚਰਨ ਸਾ ਮਜਾਰੇ
ਹੁਣ ਖੇਤਾਂ ਦੇ ਵਿਚ ਫਿਰਦਿਆਂ ਇਸ ਗਧੇ ਨੇ ਸਾਰੀ ਰਾਤ ਬਤੀਤ ਕਰ ਦਿੱਤੀ ਖੇਤਾਂ ਦਾ ਉਜਾੜਾ ਕੀਤਾ ਚਾਰਾ ਸਾਰੀ ਰਾਤ ਇਹ ਗਧਾ ਚਰਦਾ ਰਿਹਾ ਹੈ
ਬੇਲੇ ਬਰੇ ਹੁਤ ਪੁਨ ਸਾਰੇ ਬੇਲੇ ਬੜੇ ਹੁਤ ਪੁਨ ਸਾਰੇ
ਬੇਲੇ ਦੇ ਵਿਚ ਵੜਿਆ ਰਿਹਾ ਤੇ ਸਾਰੇ ਖੇਤੀ ਦਾ ਉਜਾੜਾ ਕਰਦਾ ਰਿਹਾ ਆਪਣੀ ਮਰਜ਼ੀ ਦੇ ਨਾਲ ਉਸ ਖੇਤੀ ਦੇ ਵਿਚ ਫਿਰਦਾ ਰਿਹਾ ਹੈ
ਗਰੀਬ ਦੇਖ ਕਰ ਆਏ
ਸਵੇਰ ਦਾ ਸਮਾਂ ਹੋਇਆ ਕੁਛ ਗਰੀਬ ਲੋਕ ਜਦੋਂ ਉਸ ਪਾਸੇ ਵੱਲ ਨੂੰ ਚੱਲ ਕੇ ਗਏ ਉਨ੍ਹਾਂ ਨੇ ਇਕ ਬੜਾ ਭਿਆਨਕ ਸ਼ੇਰ ਵੇਖਿਆ ਕਿ ਬੜਾ ਉੱਚਾ ਲੰਬਾ ਐਸਾ ਇਹ ਸ਼ੇਰ ਪਹਿਲੀ ਵਾਰੀ ਵੇਖਿਆ ਹੈ
ਸ਼ੇਰ ਇਕ ਸਬਨ ਬਤਾਏ
ਤੇ ਸਾਰਿਆਂ ਨੂੰ ਆ ਕੇ ਦੱਸਣਾ ਕੀਤਾ ਕਿ ਐਸਾ ਇਕ ਸ਼ੇਰ ਅਸੀਂ ਦੇਖਣਾ ਕੀਤਾ ਜੋ ਪਹਿਲਾਂ ਕਦੀ ਨਜ਼ਰ ਨਹੀਂ ਆਇਆ ਉਹ ਸ਼ੇਰ ਦੇ ਬਾਰੇ ਸਾਰਿਆਂ ਨੂੰ ਦੱਸਣ ਲੱਗੇ ਹਨ
ਬਨ ਮੈਂ ਵਿੱਚ ਤੁਮਾਰ ਨਖ ਹੈ
ਉਹ ਸ਼ੇਰ ਬਨ ਦੇ ਵਿੱਚ ਜੰਗਲ ਦੇ ਵਿੱਚ ਫਿਰ ਰਿਹਾ ਤੇ ਕਿਸੇ ਜਾਨਵਰ ਨੂੰ ਮਾਰ ਕੇ ਨਹੀਂ ਖਾਂਦਾ ਉਹ ਸ਼ੇਰ ਕਿਸੇ ਜਾਨਵਰ ਦਾ ਸ਼ਿਕਾਰ ਨਹੀਂ ਕਰਦਾ ਹੈ
ਗੁਰਬੀ ਸੁਣਿਓ ਕੁਛ ਨਹੀਂ ਵੈ
ਇਹ ਖਬਰ ਸਤਿਗੁਰੂ ਪਾਤਸ਼ਾਹ ਜੀ ਤੱਕ ਵੀ ਪਹੁੰਚੀ ਜਦੋਂ ਗੁਰੂ ਕੇ ਸਿੱਖਾਂ ਨੇ ਸੁਣਿਆ ਤੇ ਉਨ੍ਹਾਂ ਨੇ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਵੀ ਦੱਸਣਾ ਕੀਤਾ ਤੇ ਸਤਿਗੁਰੂ ਪਾਤਸ਼ਾਹ ਜੀ ਜਾਣਦੇ ਸਨ ਇਸ ਕਰਕੇ ਇਹ ਸਾਰੀ ਗੱਲ ਸੁਣੀ ਜਾ ਰਹੇ ਹਨ ਪਰ ਮੁੱਖ ਤੋਂ ਕੁਝ ਬੋਲਦੇ ਨਹੀਂ ਚੁੱਪ ਹਨ
ਛੋਡਾ ਲੱਗੀ ਤੇ ਖੇਤੀ ਖਾਏ ਦਸ ਲੋਕ ਕੋ ਨੇੜੇ ਨਾ ਜਾਏ
ਗਧੇ ਦੇ ਨੇੜੇ ਕੋਈ ਜਾਂਦਾ ਨਹੀਂ ਜਦੋਂ ਇਹਨੂੰ ਭੁੱਖ ਲੱਗਦੀ ਹੈ ਉਦੋਂ ਖੇਤੀ ਜਾ ਕੇ ਚਰ ਲੈਂਦਾ ਖੇਤਾਂ ਦੇ ਵਿੱਚ ਜਾ ਕੇ ਉਜਾੜਾ ਕਰਦਾ ਖੇਤੀ ਚਰ ਕੇ ਪੇਟ ਭਰ ਲੈਂਦਾ ਪਰ ਇਸ ਗਧੇ ਨੂੰ ਜਿਸ ਨੂੰ ਲੋਕ ਸ਼ੇਰ ਸਮਝਦੇ ਹਨ ਖੇਤਾਂ ਦੇ ਵਿੱਚੋਂ ਕੋਈ ਹਟਾਉਂਦਾ ਨਹੀਂ ਕੋਈ ਇਹਦੇ ਨੇੜੇ ਨਹੀਂ ਜਾਂਦਾ ਹੈ
ਕੇਰੀ ਹੈ ਵਿਸਾਲਾ
ਕਹਿਣ ਲੱਗਾ ਕਹਿ ਕੇਰੀ ਇਹ ਬੜਾ ਭਿਆਨਕ ਸ਼ੇਰ ਹੈ ਬੜਾ ਵੱਡਾ ਹੈ ਇਸ ਕਰਕੇ ਇਹਦੇ ਨੇੜੇ ਕੋਈ ਢੁਕਦਾ
ਨਹੀਂ ਸਭ ਹੇਰ ਕਰਾਲਾ
ਇਹਦਾ ਐਸਾ ਕਰਾਲ ਰੂਪ ਦੇ ਕੇ ਐਸਾ ਭਿਆਨਕ ਸ਼ੇਰ ਦੇਖ ਕੇ ਸਾਰੇ ਡਰ ਜਾਂਦੇ ਹਨ ਭੱਜ ਜਾਂਦੇ ਹਨ
ਤਿੰਨ ਦੋ ਤਿੰਨ ਖੇਤ ਕੋ ਖਾਏ
ਦੋ ਤਿੰਨ ਦਿਨ ਇਹ ਜਿਹੜਾ ਗਧਾ ਸ਼ੇਰ ਦੇ ਰੂਪ ਵਿੱਚ ਫਿਰ ਰਿਹਾ ਸੀ ਇਹ ਦੋ ਤਿੰਨ ਦਿਨ ਇਸੇ ਤਰ੍ਹਾਂ ਫਿਰਦਾ ਰਿਹਾ ਲੋਕਾਂ ਦੀ ਖੇਤੀ ਦਾ ਉਜਾੜਾ ਕਰਦਾ ਰਿਹਾ ਖੇਤੀ ਚਰਦਾ
ਰਿਹਾ ਆਏ
ਜਦੋਂ ਰੱਜ ਗਿਆ ਤੇ ਰੱਜ ਕੇ ਫਿਰ ਇਹ ਨਗਰ ਵੱਲ ਨੂੰ ਆ ਜਾਂਦਾ ਹੈ
ਜਾਮ ਜਾਮ ਨੀ ਰਹਿ ਗਈ ਜਬੈ
ਜਦੋਂ ਇੱਕ ਰਾਤ ਪੈਰ ਬਾਕੀ ਰਹਿ ਗਏ
ਘਰ ਕੁਲਾਲ ਕੇ ਆਇਓ ਤਬੈ
ਜਿਹੜਾ ਘੁਮਿਆਰ ਦਾ ਘਰ ਸੀ ਜਿਹੜੇ ਘੁਮਿਆਰ ਦਾ ਇਹ ਗਧਾ ਸੀ ਇਹ ਗਧਾ ਉਸ ਘਰ ਦੇ ਵੱਲ ਚੱਲ ਕੇ ਗਿਆ ਜਿੱਥੇ ਘੁਮਿਆਰ ਰਹਿੰਦਾ ਸੀ
ਘਰ ਅਗਾਰੀ ਠੰਡੋਏ
ਉਸ ਘੁਮਿਆਰ ਦੇ ਦਰਵਾਜੇ ਦੇ ਅੱਗੇ ਜਾ ਕੇ ਇਹ ਗਧਾ ਖੜ ਗਿਆ ਹੈ
ਰਾਤ ਹੋਤ ਲੋਏ ਸਿਰ ਸੋਏ
ਤੇ ਸਵੇਰ ਹੋਣ ਤੱਕ ਇਹ ਗਧਾ ਉਸੇ ਤਰ੍ਹਾਂ ਉਸ ਘੁਮਿਆਰ ਦੇ ਦਰਵਾਜੇ ਦੇ ਅੱਗੇ ਖੜਾ ਰਿਹਾ ਕਿਸੇ ਪਾਸੇ ਨਹੀਂ ਗਿਆ
ਜਬ ਕੁਲਾਲ ਨੇ ਦੁਆਰੇ ਉਘਾੜਾ
ਜਦੋਂ ਹੁਣ ਕੁਲਾਲ ਭਾਵ ਉਸ ਘੁਮਿਆਰ ਨੇ ਆਪਣੇ ਘਰ ਦਾ ਬਾਹਰ ਦਾ ਜਿਹੜਾ ਦਰਵਾਜਾ ਸੀ ਉਹ ਖੋਲਣਾ ਕੀਤਾ ਹੈ
ਕਿਹੜੀ ਭੀਮ ਨਿਆਰਾ
ਹੁਣ ਘੁਮਿਆਰ ਇਕਦਮ ਜਦੋਂ ਦਰਵਾਜਾ ਖੋਲਿਆ ਅੱਗੇ ਖੜਾ ਹੋਇਆ ਸ਼ੇਰ ਦੇਖ ਕੇ ਡਰ ਗਿਆ ਜਦੋਂ ਉਸਨੇ ਦੇਖਿਆ ਕਿ ਮੇਰੇ ਦਰਵਾਜੇ ਦੇ ਅੱਗੇ ਇੱਕ ਸ਼ੇਰ ਖੜਾ ਹੈ ਤੇ ਉਹਦੇ ਮਨ ਦੇ ਅੰਦਰ ਡਰ ਧਾਰਨ ਕੀਤਾ ਹੈ
ਔਰ ਫੇਰ ਕਰ ਹੇਰਨ ਲਾਗਾ
ਤੇ ਉਸ ਘੁਮਿਆਰ ਨੇ ਬੜੀ ਛੇਤੀ ਦੇ ਨਾਲ ਆਪਣੇ ਘਰ ਦਾ ਜਿਹੜਾ ਦਰਵਾਜਾ ਸੀ ਉਹ ਬੰਦ ਕਰ ਲਿਆ ਮਤਾ ਕਿਤੇ ਸ਼ੇਰ ਅੰਦਰ ਵੜ ਜਾਵੇ ਤੇ ਸਾਨੂੰ ਮਾਰ ਮੁਕਾਵੇ ਤੇ ਬੜੀ ਫੁਰਤੀ ਦੇ ਨਾਲ ਛੇਤੀ ਦੇ ਨਾਲ ਉਹ ਦਰਵਾਜਾ ਬੰਦ ਕਰਕੇ ਹੁਣ ਦਰਵਾਜੇ ਦੀ ਝੀਤ ਦੇ ਵਿੱਚੋਂ ਦੇਖ ਰਿਹਾ ਹੈ
ਚੱਲੇ ਨਾ ਚੱਲੇ ਨਾ ਤੁਤ ਆਗਾ
ਤੇ ਹੁਣ ਇਹ ਸ਼ੇਰ ਦੇ ਰੂਪ ਵਿੱਚ ਜਿਹੜਾ ਗਧਾ ਖੜਾ ਹੈ ਨਾ ਹਿਲਦਾ ਨਾ ਇਧਰ ਨਾ ਉਧਰ ਜਾਂਦਾ ਜਿਸ ਜਗ੍ਹਾ ਤੇ ਖੜਾ ਇੱਕ ਥਾਂ ਤੇ ਉਸੇ ਟਿਕ ਕੇ ਖੜਾ ਹੈ
ਰੂਪ ਸ਼ੇਰ ਕੋ ਕਰਨੀ ਨਾਇਨਾ
ਸਤਿਗੁਰੂ ਪਾਤਸ਼ਾਹ ਜੀ ਹੁਣ ਆਪਣੇ ਸਿੱਖਾਂ ਨੂੰ ਸਮਝਾਉਣਾ ਚਾਹੁੰਦੇ ਹਨ ਕਵੇ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਰੂਪ ਸ਼ੇਰ ਦਾ ਤੇ ਪਰ ਕਰਨੀ ਸ਼ੇਰ ਦੀ ਨਹੀਂ ਗਧੇ ਦੇ ਉੱਤੇ ਖਲ ਪਾ ਦਿੱਤੇ ਉਹ ਰੂਪ ਤਾਂ ਸ਼ੇਰ ਦਾ ਨਜ਼ਰ ਆ ਰਿਹਾ ਪਰ ਹੁਣ ਇੱਥੇ ਸ਼ੇਰ ਵਾਲੀ ਗਰਜ ਨਹੀਂ ਕਰਨੀ ਸ਼ੇਰ ਵਾਲੀ ਨਹੀਂ ਹੈ
ਇਮ ਕਬ ਖੜੋ ਹੋਤ ਡਰ ਜਾਏ ਨਾ
ਤੇ ਜੇਕਰ ਸ਼ੇਰ ਖੜਾ ਹੋਵੇ ਤੇ ਸ਼ੇਰ ਨੂੰ ਵੇਖ ਕੇ ਕੋਈ ਡਰੇ ਨਾ ਤੇ ਇਸੇ ਤਰ੍ਹਾਂ ਇੱਕੋ ਹੀ ਸਥਿਤੀ ਦੇ ਵਿੱਚੋਂ ਖੜਾ ਰਹੇ ਕਿਵੇਂ ਹੋ ਸਕਦਾ ਇਸ ਕਰਕੇ ਸ਼ੇਰ ਦੀ ਸ਼ੇਰ ਵਾਲਾ ਰੂਪ ਬਣਾ ਕੇ ਕੜਾ ਪਰ ਹੈ ਸ਼ੇਰ ਨਹੀਂ ਹੈ
ਸਨੇ ਸਨੇ ਨੀ ਕੇ ਜਬੇਰਾ ਇਹ ਤੋ ਕੇਰ ਨਹੀਂ ਬਡੇਰਾ
ਹੁਣ ਜਦੋਂ ਉਸ ਘੁਮਿਆਰ ਨੇ ਦੇਖਣਾ ਕੀਤਾ ਕਾਫੀ ਸਮਾਂ ਉਹ ਦੇਖਦਾ ਰਿਹਾ ਖੜ ਕੇ ਕਿ ਇਹ ਤਾਂ ਮੈਨੂੰ ਸ਼ੇਰ ਨਹੀਂ ਲੱਗਦਾ ਇਹ ਇੱਕੋ ਜਗ੍ਹਾ ਤੇ ਇੱਕੋ ਸਥਿਤੀ ਦੇ ਵਿਚ ਖੜਾ ਮੈਨੂੰ ਸ਼ੇਰ ਨਹੀਂ ਲੱਗਦਾ, ਜਿਹੜਾ ਦੇਖਣ ਦੇ ਵਿਚ ਤਾਂ ਬੜਾ ਵੱਡਾ ਸ਼ੇਰ ਨਜ਼ਰ ਆਉਂਦਾ ਹੈ ਪਰ ਅਸਲ ਵਿਚ ਇਹ ਸ਼ੇਰ ਨਹੀਂ ਹੈ।
ਨੇਰੇ ਜਾਏ ਲੀਨ ਗਏ ਤਾਹੀਂ,
ਨੇਰੇ ਜਾਏ ਲੀਨ ਗਏ ਤਾਹੀਂ, ਹੁਣ ਉਹ ਘੁਮਿਆਰ ਜਿਹੜਾ ਸੀ ਉਹ ਚੱਲ ਕੇ ਇਸ ਗਧੇ ਦੇ ਕੋਲ ਗਿਆ ਹੈ।
ਲਸ਼ਕਾ ਪ੍ਰਿਸ਼ਟੀ ਮਾਏ,
ਹੁਣ ਉਸ ਗਧੇ ਨੂੰ ਕੰਨ ਤੋਂ ਫੜ ਲਿਆ ਤੇ ਲੱਤ ਜਿਹੜੀ ਸੀ ਇਹਦੀ ਪਿੱਠ ਤੇ ਮਾਰਨਾ ਕਿਤੇ ਹੈ।
ਪੀੜ ਪਲਾਣ ਬਗੰਬਰ ਲਾਇਓ,
ਪੀੜ ਪਲਾਣ ਬਗੰਬਰ ਲਾਇਓ, ਤੇ ਖੋਤੇ ਤੇ ਜਿਹੜਾ ਪਲਾਣਾ ਸੀ ਉਹ ਇਹਨੇ ਪਾ ਲਿਆ ਹੈ।
ਹੁਣ ਲਾਦ ਕਿਤ ਜਾਵਨ ਚਾਇਓ,
ਤੇ ਹੁਣ ਉਹਦੇ ਉੱਤੇ ਬੋਰੀ ਜਿਹੜੀ ਛੱਟ ਸੀ ਜਿਹਦੇ ਵਿਚ ਸਮਾਨ ਪਾਉਂਦਾ ਸੀ ਉਹ ਛੱਟ ਜਿਹੜੀ ਇਸ ਗਧੇ ਦੇ ਉੱਤੇ ਪਾ ਲਈ ਹੈ।
ਸਭ ਪੁਰ ਮੈਂ ਪਾ ਬਿਦਤ ਪ੍ਰਸੰਗ,
ਸਾਰੇ ਨਗਰ ਦੇ ਵਿਚ ਜਿਹੜਾ ਪ੍ਰਸੰਗ ਸੀ ਬਿਦਤ ਹੋ ਗਿਆ। ਕਹਿਣ ਲੱਗੇ ਜਿਹੜੇ ਤਿੰਨ ਦਿਨ ਤੋਂ ਸ਼ੇਰ ਦਾ ਸਾਰੇ ਡਰ ਮੰਨ ਰਹੇ ਸਨ, ਜਿਹੜਾ ਸਾਰਿਆਂ ਦੀ ਖੇਤੀ ਨੂੰ ਉਜਾੜ ਰਿਹਾ ਸੀ, ਵੇਖ ਕੇ ਲੋਕ ਬੜੇ ਹੈਰਾਨ ਸਨ ਕਿ ਹੋਵੇ ਸ਼ੇਰ ਤੇ ਉਹ ਖੇਤੀ ਚਰੇ, ਸ਼ਿਕਾਰ ਨਾ ਕਰੇ ਕਿਸੇ ਜਾਨਵਰ ਦਾ। ਇਸ ਗੱਲੋਂ ਵੀ ਲੋਕ ਬੜੇ ਹੈਰਾਨ ਸਨ ਤੇ ਇਹ ਜਿਹੜਾ ਪ੍ਰਸੰਗ ਸੀ ਕਿ ਉਹ ਤਾਂ ਗਧੇ ਦੇ ਉੱਤੇ ਸ਼ੇਰ ਦੀ ਖੱਲ ਪਾਈ ਹੋਈ ਸੀ, ਉਸ ਘੁਮਿਆਰ ਨੇ ਸ਼ੇਰ ਦੀ ਖੱਲ ਉਤਾਰ ਕੇ ਤੇ ਉਹਦੇ ਉੱਤੇ ਹੁਣ ਬੋਰੀ ਪਾ ਲਈ, ਆਪਣਾ ਸਮਾਨ ਲੱਦਣ ਦੇ ਵਾਸਤੇ ਤਿਆਰੀ ਕਰ ਲਈ ਹੈ। ਇਹ ਸਾਰਾ ਪ੍ਰਸੰਗ ਸਾਰੇ ਨਗਰ ਦੇ ਵਿਚ ਫੈਲ ਗਿਆ ਹੈ। ਕਿਸੇ ਨੇ ਜਾ ਕੇ ਸਤਿਗੁਰੂ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਜੀ ਨੂੰ ਦੱਸਣਾ ਕੀਤਾ ਹੈ।
ਕਹਿ ਤੋ ਨਰ ਜਿਸ ਕੋ ਸ਼ੇਰ ਗਯੋ ਸੁਖਰ ਕੁਲਾਲ ਨੇਰ,
ਕਹਿਣ ਲੱਗੇ ਜਿਹਨੂੰ ਸਾਰੇ ਨਗਰ ਦੇ ਲੋਕ ਸ਼ੇਰ ਸ਼ੇਰ ਕਹਿ ਕੇ ਰੌਲਾ ਪਾਉਂਦੇ ਸਨ, ਸਾਰੇ ਕਹਿੰਦੇ ਸਨ ਇੱਕ ਬੜਾ ਭਿਆਨਕ ਸ਼ੇਰ ਨਗਰ ਦੇ ਵਿਚ ਆਇਆ ਹੋਇਆ, ਉਹ ਕੋਈ ਸ਼ੇਰ ਨਹੀਂ ਹੈ, ਉਹ ਤਾਂ ਇੱਕ ਗਧਾ ਹੈ ਜੋ ਘੁਮਿਆਰ ਦਾ ਗਧਾ ਸੀ, ਉਹਨੇ ਪਛਾਣ ਕੇ ਉਹਦੇ ਉੱਤੇ ਉਹਨੇ ਆਪਣੀ ਜਿਹੜੀ ਲੱਤ ਸੀ ਉਹ ਪਾ ਲਈ ਹੈ।
ਲਦਾ ਗੂਣ ਮ੍ਰਿਗ ਛਾਲ ਉਤਾਰੇ,
ਤੇ ਲਦਾ ਗੂਣ ਉਹ ਘੁਮਿਆਰ ਨੇ ਉਹਦੇ ਉੱਤੇ ਛੱਟ ਪਾ ਲਈ ਹੈ ਤੇ ਉਹਦੀ ਜਿਹੜੀ ਮ੍ਰਿਗ ਛਾਲ ਜਿਹੜੀ ਉਹਦੇ ਉੱਤੇ ਪਾਈ ਹੋਈ ਖੱਲ ਸੀ ਸ਼ੇਰ ਦੀ ਉਹ ਉਤਾਰ ਦਿੱਤੀ ਹੈ।
ਲੋਕ ਬਾ ਕੌਤਕ ਭਾਰੇ,
ਜਿਹੜੇ ਲੋਕ ਡਰੇ ਹੋਏ ਸਨ ਇਸ ਕੌਤਕ ਨੂੰ ਵੇਖ ਕੇ,
ਤਬ ਸਤ ਗੁਰ ਸਭੋ ਸੁਨਾਇਓ, ਇਹ ਦ੍ਰਿਸ਼ਟਾ ਤੁਮਹੈ ਦਿਖਰਾਇਓ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੁਣ ਸਿੱਖ ਸੰਗਤਾਂ ਨੂੰ ਸਮਝਾਉਣ ਲੱਗੇ ਹਨ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇਹ ਜਿਹੜਾ ਦ੍ਰਿਸ਼ਟਾਂਤ ਹੈ, ਇਹ ਜਿਹੜਾ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਣਾ ਕੀਤਾ, ਤੁਹਾਨੂੰ ਹੀ ਦਿਖਾਉਣਾ ਕੀਤਾ, ਜਨਾਉਣਾ ਕੀਤਾ ਹੈ।
ਜਾਤ ਪਾਤ ਮੈਂ ਰਾਸ਼ਵ ਜੈਸੇ,
ਕਹਿਣ ਲੱਗੇ ਜਿਹੜੇ ਲੋਕ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਨਹੀਂ ਹੁੰਦੇ, ਇਹ ਗੱਲ ਨਹੀਂ ਪ੍ਰਮਾਣ ਕਰਦੇ ਕਿ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਏ, ਜਿਹੜੇ ਲੋਕ ਜਾਤਾਂ ਪਾਤਾਂ ਦੇ ਵਿਚ ਫਸੇ ਹੋਏ ਹਨ, ਮਾਨੋ ਉਸ ਗਧੇ ਦੀ ਨਿਆਈ ਹਨ।
ਕੁਲਾਲ ਲਾਜ ਮੈਂ ਤੈਸੇ,
ਉਹਨਾਂ ਦੇ ਅੰਦਰ ਜਿਹੜੀ ਲਾਜ ਹੈ ਆਪਣੇ ਜਾਤ ਪਾਤ ਦੇ, ਮਾਨੋ ਉਸ ਗਧੇ ਦੀ ਨਿਆਈ ਹਨ, ਜਿਵੇਂ ਗਧੇ ਦੇ ਉੱਤੇ ਸ਼ੇਰ ਦੀ ਖੱਲ ਪਾਈ ਹੋਵੇ।
ਜਿਸ ਤੇ ਸਤਿਗੁਰ ਲੈ ਨਿਕਾਸ,
ਤੇ ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਤੁਹਾਡੇ ਤੇ ਕਿਰਪਾ ਹੋਈ ਹੈ, ਗੁਰੂ ਨੇ ਕਿਰਪਾ ਕਰਕੇ ਤੁਹਾਨੂੰ ਜਾਤ ਪਾਤ ਦੇ ਵਿਚੋਂ ਕੱਢ ਲਿਆ, ਗਧੇ ਦੀ ਜੂਨੀ ਦੇ ਵਿਚੋਂ ਕੱਢ ਕੇ ਤੁਹਾਨੂੰ ਸ਼ੇਰ ਬਣਾ ਦਿੱਤਾ ਹੈ। ਜਿਹੜੇ ਸਿੰਘ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਹੋਏ ਸਤਿਗੁਰ ਪਾਤਸ਼ਾਹ ਜੀ ਉਹਨਾਂ ਗੁਰਸਿੱਖਾਂ ਨੂੰ ਸਮਝਾ ਰਹੇ ਹਨ।
ਸਕਲ ਪਦਾਰਥ ਪਾਤ,
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਸਾਰੇ ਜਿਹੜੇ ਪਦਾਰਥ ਹਨ ਦੁਨਿਆਵੀ ਸੁੱਖ, ਉਹ ਸਾਰੇ ਗੁਰੂ ਨੇ ਕਿਰਪਾ ਕਰਕੇ ਆਪਣੇ ਖਾਲਸੇ ਨੂੰ ਬਖਸ਼ ਦਿੱਤੇ ਹਨ।
ਤੁਝਕੋ ਦੇ ਕਰ ਬਾਣਾ,
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸ੍ਰੀ ਅਸ ਤੁਝਕੋ ਦੇ ਕਰ ਬਾਣਾ, ਜਿਹੜਾ ਬੜਾ ਸੋਹਣਾ ਤੇ ਸੁੰਦਰ ਬਾਣਾ ਜਿਹੜਾ ਸਰੀਰ ਤੇ ਪਾਇਆ, ਜਿਹਦੇ ਨਾਲ ਸਰੀਰ ਦੀ ਸ਼ੋਭਾ ਵੱਧ ਜਾਂਦੀ ਹੈ, ਐਸਾ ਜਿਹੜਾ ਸੁੰਦਰ ਬਾਣਾ ਦੇਣਾ ਕੀਤਾ ਹੈ।
ਤੇ ਉੱਚੇ ਕਰੇ ਸੁਤਾਣਾ,
ਜਿਹੜਾ ਸਾਰਿਆਂ ਤੋਂ ਉੱਚਾ ਹੈ, ਬਲ ਵਾਲਾ ਜਿਹੜਾ ਹੈ, ऐसे बलवान तुहानू बना दिता है, उच्चे बना दिता है।
अस बिकै शुभ भोग मिसाले,
हुण सतगुरु पातशाह जी दी शोभा कर रहे हैं सारिया सिख संगतां। कह लगे सतगुरु जी आप जी ने कृपा कीती है, जिन्ना ने सारा दृष्टांत देखिया, इस दृष्टांत नू इस प्रसंग नू वेख के समझ गए, सारी गल तो भली पांत जानू हो गए। ओ हुण सतगुरु पातशाह जी दी उपमा करन लगे। कह लगे सतगुरु पातशाह जी तुसी साडे ते बड़ी वड्डी कृपा कर दिती है, जिवें कावां तो तुसी सानू हंस बना दिता है।
पल्स दिखै मैं करे संभाले,
हलत बिखा शुभ रोग बसाले, ते जड़े इस बाणे नू नहीं पहन दे, गुरु वाले नहीं बन दे, अमृत छाके त्यार बर त्यार नहीं हुंदे, उन्हां नू हलत दे विच लोक दा भी सुख प्राप्त नहीं हुंदा, ते परलोक दे विच भी जाके ओ दुखी हुंदे हन, तुसी उन्हां दी संभाल नहीं करदे हो।
उत्तम पद मैं सब पहुंचाओ, जम बस पर बेते छुटकाओ।
सतगुरु पातशाह जी कहन लगे ए जिहड़ी तुहाडे ते बख्शिश होई है, ए तुहानू उत्तम पदवी दी दात बख्श दिती है, उत्तम पद मैं तब पहुंचाओ, तुहानू उत्तम पदवी ते पहुंचा दिता है, जम बस परबे ते छुटकाओ, जमा दे वस दे विच पैन तो भी मैं तुहानू छुड़ा लवांगा।
जिमरा शब्द के हर माना,
जिवें गदा जिहड़ा सी उहने शेर दी पोशाक पहन ली, ते सारे लोग कहन लगे शेर है, तीन दिन बड़ा डर सारे मनदे रहे, पर जदों ओहदी पोशाक उतारी ते नजर आया कि ए गदा ही है, इस करके तुहानू मैं उस स्थिति दे विचों कढ लिया, गधियां तो मैं शेर बना दिता है, उत्तम पदवी तुहानू दे दित्ती है।
डर करियो खेत गन खाना,
तीन दिन ओ जिहड़ा गधा सी शेर दी खल नू पा के खेती दा उजाड़ा करदा रहा, लोकां दी खेती चरदा रहा, उनू किसे प्रकार दा कोई डर नहीं से।
तो लाल के प्रविशी हो जाए,
ते जदा होना ओ कुम्हार दे घर विच गया,
लाद गुण को लश्ट लगाए,
ते कुम्हार ने उनू पहचान लिया के ता मेरा गधा है, ते गधे दी पहचान करके ओदे ते छट जड़ी सी लटका ले, ओदे उते वजन लद के फिर उन्हें उते वजन ढोना शुरू कर दिता।
सिम होई सिंह जात मैं पर,
ते जेकर सिंह होके होवे गुरु का सिख, होवे गुरु का त्यार बार त्यार सिंह, ते ओ जाता पाता दी विचार करे।
तजे शस्त्र भै कोई ना धरे,
ओ शस्त्रा दा भी त्याग कर देवे, शस्त्र हीन हो जावे, ते मन दे अंदर गुरु दा भय धारण ना करे।
अल्तकार को करत गवा मैं,
जिथे ओ अपने इस लोक दी जिहड़ी कार है, इथे लोक दे विच रह के भी अपना जिहड़ा ओ सारा काम कोई नहीं सवार सकदा, किसे काम नू सवार नहीं सकेगा।
पलत सहाय कोई ना पावे,
पलत दे विच परलोक दे विच भी गुरु ओहदा सहाय नहीं बनेगा, जेड़ा अमृत छके जाता पाता दी विचार करे, शास्त्र हीन हो जावे, वहमा परमा पखंडा दे विच पै जावे, जाबे गहम विपरन की रीत, मैं ना करूं इनकी प्रतीत, सतगुरु पातशाह जी कहन लगे फिर परलोक दे विच भी गुरु इन्हां दा सहाय नहीं होवेगा।
तजे शास्त्र पै करे न कोई, पयो गदे को गधा सोए।
पातशाह जी कहन लगे जे संग सज के ते शास्त्र दा त्याग कर देवे, ते मन दे अंदर गुरु दा भय ना रखे, ते ओ मानो गधे दी तरह है, ओ गधे दी न्याय उस नू समझना करो। अज वेखण दे विच कई वारी आउंदा है कि असि अमृत पान कर लैने हां, ते अमृत छकण तों बाद जे इशनान करन लगे ते श्री साहिब किली दे नाल टंग दिते, जे सौण लगे ते ला के सराहणे रख ले। आपा श्रवण करिए सतगुरु पातशाह जी गुरसिखां नू समझा रहे हन। सतगुरु पातशाह जी कहन लगे अपने जिसने शरीर दे नाल शस्त्र नू अलग कर दिता, शस्त्र नू विसार दिता, गुरु दा भय मन दे विच ना रखिया, ਉਹ ਮਾਨੋ ਗਦੇ ਦੀ ਨਿਆਈ ਹੈ
ਯਾ ਤੇ ਸ਼੍ਰੀ ਅਕਾਲ ਕੋ ਬਾਣਾ
ਇਹ ਜਿਹੜਾ ਬਾਣਾ ਮੈਂ ਤੁਹਾਨੂੰ ਦਿੱਤਾ ਇਹ ਕੋਈ ਆਮ ਬਾਣਾ ਨਹੀਂ ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਬਖਸ਼ਿਆ ਹੋਇਆ ਬਾਣਾ ਹੈ
ਮੈਂ ਕਿੰਨੇ ਸਿੰਘ ਸਮਾਨਾ
ਇਹ ਮੈਂ ਕਿੰਨੇ ਸਿੰਘ ਸਮਾਨਾ ਇਹ ਬਾਣਾ ਮੈਂ ਤੁਹਾਨੂੰ ਦੇ ਕੇ ਸ਼ੇਰਾਂ ਦੀ ਨਿਆਈ ਬਣਾ ਦਿੱਤਾ ਤੁਹਾਨੂੰ ਗਿੱਦੜਾਂ ਤੋਂ ਗਧਿਆਂ ਦੀ ਜੂਨੀ ਦੇ ਵਿੱਚੋਂ ਕੱਢ ਕੇ ਤੁਹਾਨੂੰ ਸਿੰਘ ਸਜਾ ਦਿੱਤਾ ਤੇ ਅੱਜ ਦੇ ਸਮੇਂ ਦੀ ਜੇ ਅਸੀਂ ਵਿਚਾਰ ਕਰੀਏ ਤੇ ਸਾਨੂੰ ਬਾਣਾ ਆਪਣੇ ਸਰੀਰ ਤੇ ਪਹਿਨਿਆ ਗੁਰੂ ਦਾ ਚੰਗਾ ਨਹੀਂ ਲੱਗਦਾ ਅਸੀਂ ਅੱਜ ਬਾਣੀ ਤੇ ਬਾਣੇ ਤੋਂ ਦੂਰ ਜਾ ਰਹੇ ਹਾਂ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਸਾਡੀ ਨੌਜਵਾਨ ਪੀੜ੍ਹੀ ਸਾਡੇ ਬੱਚੇ ਉਹ ਇਸ ਬਾਣੇ ਨੂੰ ਪਸੰਦ ਨਹੀਂ ਕਰਦੇ ਬਾਣਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇਹ ਦੁਨੀਆਂ ਦਾ ਕੋਈ ਦੁਨਿਆਵੀ ਬਾਣਾ ਨਹੀਂ ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਬਾਣਾ ਹੈ ਇਹ ਬਾਣਾ ਦੇ ਕੇ ਮੈਂ ਤੁਹਾਨੂੰ ਸਿੰਘ ਸਜਾ ਦਿੱਤਾ ਹੈ
ਜਿਹੜਾ
ਇਸ ਬਾਣੇ ਨੂੰ ਸਰੀਰ ਤੇ ਧਾਰਨ ਕਰੇਗਾ ਉਹ ਸਦਾ ਸੁਖ ਪ੍ਰਾਪਤ ਕਰੇਗਾ ਉਹਦੇ ਜੀਵਨ ਦੇ ਵਿੱਚ ਸੁਖ ਭਰ ਜਾਣਗੇ
ਤਿਆਗੇ ਦੋਨੋ ਲੋਕ ਨਾ ਧੋਏ
ਜਿਹੜੇ ਇਸ ਬਾਣੇ ਦਾ ਤਿਆਗ ਕਰ ਦੇਣਗੇ ਜਿਸ ਇਸ ਬਾਣੇ ਨੂੰ ਵਿਸਾਰ ਦੇਣਗੇ ਤੇ ਉਹਨਾਂ ਨੂੰ ਦੋਵਾਂ ਲੋਕਾਂ ਦੇ ਵਿੱਚ ਨਾ ਲੋਕ ਵਿੱਚ ਨਾ ਪਰਲੋਕ ਦੇ ਵਿੱਚ ਕਿਸੇ ਪ੍ਰਕਾਰ ਦੇ ਨਾਲ ਢੋਈ ਨਹੀਂ ਮਿਲੇਗੇ
ਕਲਗੀਧਰ ਸਿੱਖ ਸਮਝਾਏ
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਨੂੰ ਸਮਝਾਉਣਾ ਕੀਤਾ ਗੁਰਸਿੱਖਾਂ ਨੂੰ ਕਹਿਣ ਲੱਗੇ ਜਿਵੇਂ ਗਧੇ ਦੇ ਉੱਤੋਂ ਸ਼ੇਰ ਦੀ ਖੱਲ ਉਤਾਰ ਦਿੱਤੇ ਤੇ ਫਿਰ ਗਧਿਆਂ ਵਾਲਾ ਕੰਮ ਉਸ ਤੋਂ ਘੁਮਿਆਰ ਨੇ ਲੈਣਾ ਸ਼ੁਰੂ ਕਰ ਦਿੱਤਾ ਤੇ ਜਿਹੜਾ ਬਾਣੇ ਦਾ ਤਿਆਗ ਕਰ ਦੇਵੇਗਾ ਉਹਦੀ ਹਾਲਤ ਵੀ ਉਸ ਗਧੇ ਵਰਗੀ ਹੀ ਹੋਵੇਗੀ
ਹਿਮ ਕਲਗੀ ਤਰ ਸਿੱਖ ਸਮਝਾਏ ਧੰਨ ਧੰਨ ਗੁਰੂ ਸਭਨ ਅਲਾਏ
ਇਸ ਪ੍ਰਕਾਰ ਦੇ ਨਾਲ ਜਦੋਂ ਇਹ ਦ੍ਰਿਸ਼ਟਾਂਤ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਸਮਝਾਉਣਾ ਕੀਤਾ ਤੇ ਇਸ ਬਾਣੇ ਦੇ ਬਾਰੇ ਦੱਸਣਾ ਕੀਤਾ ਤੇ ਸਾਰੇ ਜਿਹੜੇ ਗੁਰਸਿੱਖ ਸਨ ਸਿੱਖ ਸੰਗਤਾਂ ਉਸ ਵਕਤ ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਸਜੀਆਂ ਹੋਈਆਂ ਸਨ ਸਾਰੀਆਂ ਕਹਿਣ ਲੱਗੀਆਂ ਸਤਿਗੁਰੂ ਪਾਤਸ਼ਾਹ ਜੀ ਤੁਸੀਂ ਧੰਨ ਹੋ ਸਤਿਗੁਰੂ ਜੀ ਤੁਸੀਂ ਧੰਨ ਹੋ
ਨਿਸ਼ਚੇ ਖਰਤੇ ਸ਼ੇਰ ਬਣਾਏ
ਤੁਸੀਂ ਕਿਰਪਾ ਕਰਕੇ ਸਾਨੂੰ ਗਧਿਆਂ ਤੋਂ ਸ਼ੇਰ ਬਣਾ ਦਿੱਤਾ ਸਾਡੇ ਤੇ ਬੜੀ ਵੱਡੀ ਕਿਰਪਾ ਕਰ ਦਿੱਤੀ ਹੈ
ਜੇ ਪਪੀਲਕਾ ਕਰੀ ਸੁਆਏ
ਜਿਹੜੀਆਂ ਆਮ ਕੀੜੀਆਂ ਸਨ ਪਪੀਲਕਾ ਤੋਂ ਭਾਵ ਹੈ ਕੀੜੀ ਜਿਹੜੀਆਂ ਕੀੜੀਆਂ ਸਨ ਤੁਸੀਂ ਉਹਨਾਂ ਨੂੰ ਹਾਥੀਆਂ ਦਾ ਸ਼ਿੰਗਾਰ ਬਖਸ਼ ਦਿੱਤਾ ਸੋਹਣਾ ਸੁੰਦਰ ਸਮਾਨ ਹਾਥੀਆਂ ਦੇ ਸਮਾਨ ਬਣਾ ਦਿੱਤਾ ਹੇ ਸਤਿਗੁਰੂ ਜੀ ਅਸੀਂ ਕੀੜੀਆਂ ਦੇ ਸਮਾਨ ਸੀ ਤੁਸੀਂ ਸਾਡੇ ਤੇ ਕਿਰਪਾ ਕਰਕੇ ਸਾਨੂੰ ਸ਼ਸਤਰ ਸਾਡੇ ਸਰੀਰ ਤੇ ਸਜਾ ਕੇ ਸੋਹਣੀ ਪੁਸ਼ਾਕ ਸੋਹਣਾ ਬਾਣਾ ਦੇ ਕੇ ਮਾਨੋ ਹਾਥੀਆਂ ਦੀ ਤਰ੍ਹਾਂ ਸ਼ਿੰਗਾਰ ਦਿੱਤਾ ਹੈ
ਬਕ ਮਰਾਲ ਸੇ ਜਾਣੇ ਪਰ
ਬਕ ਮਰਾਲ ਸੇ ਜਾਣੇ ਪਰ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਕਹਿਣ ਸਿੱਖ ਸੰਗਤਾਂ ਕਹਿਣ ਲੱਗੀਆਂ ਤੁਸੀਂ ਮਾਨੋ ਜਿਵੇਂ ਬਗਲਿਆਂ ਤੋਂ ਹੰਸ ਬਣਾ ਦਿੱਤਾ ਬਕ ਤੋਂ ਭਾਵ ਬਗਲਾ ਬਗਲਿਆਂ ਤੋਂ ਤੁਸੀਂ ਕਿਰਪਾ ਕਰਕੇ ਸਾਨੂੰ ਹੰਸ ਬਣਾ ਦਿੱਤਾ ਹੈ
ਉਸੇ ਰੰਗ ਨਿਰ ਸਮਤਾ ਕਰੇ
ਤੇ ਜਿਹੜੇ ਗਰੀਬ ਸਨ ਨਿਰਧਨ ਸਨ ਸਤਿਗੁਰੂ ਜੀ ਤੁਸੀਂ ਉਹਨਾਂ ਤੇ ਐਸੀ ਬਖਸ਼ਿਸ਼ ਕਰ ਦਿੱਤੀ ਹੈ ਐਸੀ ਕਿਰਪਾ ਕਰ ਦਿੱਤੀ ਹੈ ਬਾਦਸ਼ਾਹਾਂ ਵਾਲਾ ਜੀਵਨ ਜਿਹੜਾ ਬਖਸ਼ ਦਿੱਤਾ ਅੱਜ ਜਿਹੜੇ ਗਰੀਬ ਲੋਕ ਸਨ ਉਹ ਜਿਹੜੇ ਰਾਜੇ ਲੋਕ ਬਾਦਸ਼ਾਹ ਕਹਾਉਣ ਵਾਲੇ ਲੋਕ ਸਨ ਉਹਨਾਂ ਦੀ ਬਰਾਬਰੀ ਕਰਨ ਲੱਗੇ ਹਨ
ਜਿਸ ਅਵਨੀ ਹਿਤ ਜੁੱਧ ਸੰਭਾਰੇ
ਜਿਸ ਅਵਨੀ ਹਿਤ ਜੁੱਧ ਸੰਭਾਰੇ ਜਿਸ ਧਰਤੀ ਨੂੰ ਜਿੱਤਣ ਦੇ ਵਾਸਤੇ ਜਿਸ ਧਰਤੀ ਦਾ ਰਾਜ ਕਰਨ ਦੇ ਵਾਸਤੇ ਬੜੇ ਯੁੱਧ ਕੀਤੇ
ਰਾਮ ਛਤਰੀ ਗਨ ਮਾਰੇ
ਪਰਸ ਰਾਮ ਜਿਸ ਨੇ ਬਹੁਤ ਸਾਰੇ 21 ਵਾਰ ਛਤਰੀਆਂ ਨੂੰ ਮਾਰਨਾ ਕੀਤਾ ਯੁੱਧ ਕੀਤੇ ਧਰਤੀ ਦਾ ਰਾਜ ਪ੍ਰਾਪਤ ਕਰਨ ਦੇ ਲਈ
ਬੜੇ ਖੇਦ ਤੇ ਜੈ ਤਿਸ ਹੋਏ
ਬੜਾ ਵੱਡਾ ਉਹਨੇ ਜਿਹੜਾ ਕਠਿਨ ਘਾਲਣਾ ਘਾਲੀ ਇਹਨਾਂ ਜੰਗਾਂ ਯੁੱਧਾਂ ਦੇ ਵਿਚ ਉਹਨੂੰ ਬੜਾ ਦੁੱਖ ਵੀ ਪਹੁੰਚਿਆ ਤੇ ਬੜਾ ਦੁੱਖ ਪਾ ਕੇ ਤਾਂ ਜਾ ਕੇ ਉਹਦੀ ਜਿਹੜੀ ਧਰਤੀ ਤੇ ਜਿੱਤ ਪ੍ਰਾਪਤ ਉਸਨੇ ਕੀਤੀ ਹੈ।
ਦਾਨ ਕਰ ਬੀਜ ਗਿਆਨ ਸੋਏ,
ਫਿਰ ਉਹਨੇ ਉਹ ਜਿਹੜੀ ਧਰਤੀ ਜਿੱਤ ਕੇ ਤੇ ਬ੍ਰਾਹਮਣਾਂ ਨੂੰ ਦਾਨ ਦੇ ਵਜੋਂ ਦੇ ਦਿੱਤੇ ਹੈ।
ਫਿਰ ਨਾਚ ਜੋ ਧਰਨੀ ਹਰੇ ਜੋ ਹਰਨਾਕਸ਼ ਜੈ ਕੋ ਕਰੇ।
ਇਹ ਹਰਨਾਕਸ਼ ਦਾ ਭਰਾ ਸੀ ਹਿਰਨਾਸ਼, ਹਿਰਨਾਸ਼ ਤੇ ਹਰਨਾਕਸ਼ ਦੋ ਭਰਾ ਸਨ। ਕਹਿਣ ਲੱਗੇ ਜਿਹੜੀ ਹਰਨਾਸ਼ ਨੇ ਧਰਤੀ ਲੁਕੋ ਕੇ ਰੱਖੀ ਹੋਈ ਸੀ, ਜੋ ਹਰਨਾਕਸ਼ ਜੈ ਕੋ ਕਰੇ ਤੇ ਜਿਹੜੀ ਧਰਤੀ ਹਰਨਾਕਸ਼ ਨੇ ਜਿੱਤੀ ਹੋਈ ਸੀ।
ਭਏ ਕਰੋੜੋ ਆਗੇ ਲੜ ਕਰ ਮਰੇ ਜਾਏ ਇਸ ਲਾਗੇ।
ਧਰਤੀ ਤੇ ਬੜੇ ਬੜੇ ਛਤਰੀ ਹੋਏ ਤੇ ਜਿਹੜੇ ਛਤਰੀ ਹੋ ਕੇ ਉਹਨਾਂ ਨੇ ਜੰਗ ਯੁੱਧ ਕੀਤੇ ਤੇ ਜੰਗ ਯੁੱਧ ਦੇ ਵਿਚ ਲੜ ਲੜ ਕੇ ਮਰ ਗਏ।
ਪਾਂਡਵ ਕੈਰਵ ਵੰਸ ਬਿਨਾਸ਼ਾ,
ਪਾਂਡਵਾਂ ਤੇ ਕੈਰਵਾਂ ਦਾ ਜਿਹੜਾ ਸਾਰਾ ਵੰਸ਼ ਸੀ ਉਹ ਵਿਨਾਸ਼ ਹੋ ਗਿਆ, ਭਾਵ ਖਤਮ ਹੋ ਗਿਆ ਇਸ ਧਰਤੀ ਨੂੰ ਜਿੱਤਣ ਦੇ ਵਾਸਤੇ।
ਬੀਤ ਬੋ ਜਥਾ ਤਮਾਸ਼ਾ,
ਬੜੇ ਬੜੇ ਆਏ ਜਿਹੜੇ ਇਥੋਂ ਚਲੇ ਗਏ। ਇਸ ਪ੍ਰਕਾਰ ਦੇ ਨਾਲ ਅਬਜ ਅਜਬ ਤਮਾਸ਼ਾ ਇਸ ਧਰਤੀ ਤੇ ਹੋਇਆ। ਧਰਤੀ ਨੂੰ ਜਿੱਤਣ ਦੇ ਵਾਸਤੇ ਬੜੇ ਚੱਲ ਕੇ ਆਏ ਪਰ ਉਹ ਇਸ ਲੋਕ ਦੁਨੀਆਂ ਤੋਂ ਚਲੇ ਗਏ।
ਸੋਚਿਤ ਹੇ ਪ੍ਰਭ ਕਰਨਾ ਕਰਕੇ,
ਹੇ ਸਤਿਗੁਰੂ ਪਾਤਸ਼ਾਹ ਜੀ ਤੁਸੀਂ ਅੱਜ ਕਰੁਣਾ ਕਰਕੇ ਕਿਰਪਾ ਕਰਕੇ ਅਸੀਂ ਰਹਿਮਤ ਕਰਕੇ
ਲੋਚਨ ਮਹਾ ਲਾਜ ਕੋ ਭਰਕੇ,
ਆਪਣੇ ਨੇਤਰਾਂ ਦੇ ਵਿਚ ਲਾਜ ਨੂੰ ਭਰਕੇ ਅੱਜ ਕਿਰਪਾ ਕੀਤੀ ਹੈ।
ਦੇਈ ਖਾਲਸੇ ਕੋ ਤਤਕਾਲਾ,
ਜਿਹੜੇ ਧਰਤੀ ਨੂੰ ਜਿੱਤਣ ਦੇ ਵਾਸਤੇ ਜਿਹੜਾ ਧਰਤੀ ਦਾ ਰਾਜ ਕਰਨ ਦੇ ਵਾਸਤੇ ਬੜੇ ਬੜੇ ਭਾਰੀ ਯੁੱਧ ਹੋਏ, ਜਿਨ੍ਹਾਂ ਯੁੱਧਾਂ ਦੇ ਵਿਚ ਵੰਸ਼ਾਂ ਦੇ ਵੰਸ਼ ਖਤਮ ਹੋ ਗਏ, ਸਤਿਗੁਰੂ ਜੀ ਤੁਸੀਂ ਕਿਰਪਾ ਕਰਕੇ ਉਹ ਜਿਹੜੀ ਧਰਤੀ ਸੀ ਅੱਜ ਖਾਲਸੇ ਨੂੰ ਤਤਕਾਲਾ ਭਾਵ ਛਿਣ ਦੇ ਵਿਚ ਦੇ ਦਿੱਤੀ, ਬਖਸ਼ ਦਿੱਤੀ ਹੈ।
ਤੁਮ ਸਮਦਾਨੀ ਕੌਣ ਵਿਸਾਲਾ,
ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਬਰਾਬਰ ਹੋਰ ਦਾਨੀ ਕੋਈ ਨਜ਼ਰ ਨਹੀਂ ਆਉਂਦਾ, ਤੁਹਾਡੇ ਬਰਾਬਰ ਕੋਈ ਦਾਨੀ ਹੋ ਨਹੀਂ ਸਕਦਾ ਦੁਨੀਆਂ ਦੇ ਵਿਚ। ਤੁਸੀਂ ਇਤਨੀ ਮਹਾਨ ਕਿਰਪਾ ਕਰਕੇ ਆਪਣੇ ਖਾਲਸੇ ਨੂੰ ਧਰਤੀ ਦਾ ਰਾਜ ਬਖਸ਼ ਦਿੱਤਾ ਹੈ।
ਉਦੇ ਸਿੰਘ ਤੇ ਆਦਿਕ ਔਰ,
ਭਾਈ ਉਦੇ ਸਿੰਘ ਤੇ ਆਦਿਕ ਹੋਰ ਜਿੰਨੇ ਵੀ ਸਿੱਖ ਹਨ,
ਕੈਤ ਸੁਜਾਸੋ ਦੀ ਤੇਰ ਮੋਰ,
ਸਾਰੇ ਸੋਢੀ ਸਰਮਾਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸੁਜਸ ਕਰ ਰਹੇ ਹਨ।
ਬੜੇ ਬੜੇ ਦਾਨੀ ਜੋ ਭਾਏ ਤੁਮ ਸਮਤਾ ਕੋ ਕਮਨ ਸੋਲੇ,
ਲੱਗੇ ਦੁਨੀਆਂ ਤੇ ਬੜੇ ਬੜੇ ਦਾਨੀ ਅਖਵਾਉਣ ਵਾਲੇ ਬੜੇ ਬੜੇ ਵੱਡੇ ਦਾਨੀ ਆਏ, ਜਿਹੜੇ ਕਹਿੰਦੇ ਸਨ ਸਾਡੇ ਵਰਗਾ ਕੋਈ ਦਾਨੀ ਨਹੀਂ, ਸਤਿਗੁਰ ਪਾਤਸ਼ਾਹ ਜੀ ਉਹ ਵੀ ਤੁਹਾਡੇ ਬਰਾਬਰੀ ਨਹੀਂ ਕਰ ਸਕਦੇ। ਗੱਜ ਕੇ ਆਖੋ ਸਤਨਾਮ ਸ਼੍ਰੀ
ਵਾਹਿਗੁਰੂ,
ਸਤਿਗੁਰ ਪਾਤਸ਼ਾਹ ਜੀ ਉਹ ਤੁਹਾਡੀ ਬਰਾਬਰੀ ਨਹੀਂ ਕਰ ਸਕਦੇ ਹਨ।
ਹਰਜੇ ਪੰਥ ਚਲਾਵਨ ਹਾਰੇ,
ਹਰਜੇ ਪੰਥ ਚਲਾਵਨ ਹਾਰੇ, ਬੜੇ ਬੜੇ ਆਏ ਜਿਹੜੇ ਕਹਿੰਦੇ ਸਨ ਕਿ ਅਸੀਂ ਆਪਣਾ ਪੰਥ ਨਿਰਾਲਾ ਇੱਥੇ ਚਲਾਵਾਂਗੇ।
ਅੱਗੇ ਸੋ ਕੌਣ ਵਿਚਾਰੇ,
ਗੁਰੂ ਪਾਤਸ਼ਾਹ ਜੀ ਤੁਹਾਡੇ ਅੱਗੇ ਉਹ ਵਿਚਾਰੇ ਕੀ ਹਨ ਜਿਹੜੇ ਖਾਲਸੇ ਪੰਥ ਦੀ ਤੁਸੀਂ ਸਿਰਜਣਾ ਕਰ ਦਿੱਤੇ। ਉਹ ਧਰਤੀ ਤੇ ਭਾਵੇਂ ਕਿੰਨੇ ਵੀ ਜਨਮ ਲੈ ਕੇ ਆ ਜਾਣ, ਐਸਾ ਪੰਥ ਨਿਰਾਲਾ ਉਹ ਸਿਰਜ ਨਹੀਂ ਸਕਦੇ। ਉਹ ਤੁਹਾਡੇ ਅੱਗੇ ਵਿਚਾਰੇ ਕੀ ਹਨ।
ਪ੍ਰਥਮੈ ਸਿਰ ਮੁਖ ਮੁੰਡਨ ਕਰੈ,
ਸਤਿਗੁਰੂ ਪ੍ਰਥਮੈ ਸਿਰ ਮੁਖ ਮੁੰਡਨ ਕਰੈ, ਪਹਿਲਾਂ ਜਿਨ੍ਹਾਂ ਨੇ ਆਪਣੇ ਮੁਖ ਤੋਂ ਦਾੜੀ ਜਿਹੜੀ ਸੀ ਉਹ ਵੀ ਕੱਟੀ ਹੋਈ ਸੀ, ਮੁੰਨੀ ਹੋਈ ਸੀ, ਤੇ ਸਿਰ ਦੇ ਜਿਹੜੇ ਕੇਸ ਸਨ ਉਹਨਾਂ ਦਾ ਵੀ ਮੁੰਡਨ ਕਰਵਾਇਆ ਹੋਇਆ ਸੀ।
ਬਸਤਰ ਦੇ ਪਰ ਧਰੇ,
ਆਪਣੇ ਸਰੀਰ ਤੇ ਉਹਨਾਂ ਨੇ ਭਗਵੇਂ ਜਿਹੜੇ ਵੇਸ ਸਨ, ਵਸਤਰ ਸਨ, ਉਹ ਧਾਰਨ ਕੀਤੇ ਹੋਏ ਸਨ।
ਭਸਮ ਲਗਾਏ ਤੋ ਰੂਪ ਬਣਾਵੇ,
ਭਸਮ ਜਿਹੜੇ ਆਪਣੇ ਸਰੀਰਾਂ ਤੇ ਸਵਾਹ ਮਲ ਲੈਂਦੇ ਹਨ,
ਭਸਮ ਲਗਾਏ ਕੋ ਰੂਪ ਬਣਾਵੇ,
ਤੇ ਭਸਮ ਲਗਾ ਕੇ ਸਵਾਹ ਲਾ ਕੇ ਆਪਣੇ ਸਰੀਰ ਦਾ ਜਿਹੜਾ ਰੂਪ ਹੈ ਉਹਨੂੰ ਵਿਗਾੜ ਲੈਂਦੇ, ਕਰੂਪ ਕਰ ਲੈਂਦੇ ਹਨ।
ਘਰ ਘਰ ਫੇਰ ਭੀਖ ਮੰਗਾਵੇ,
ਫਿਰ ਐਸਾ ਉਹ ਕਰੂਪ ਬਣਾ ਕੇ ਪਹਿਲਾਂ ਤਾਂ ਉਹ ਮੁੰਡਨ ਕਰਵਾ ਲੈਂਦੇ ਹਨ, ਤੇ ਫਿਰ ਆਪਣੇ ਸਰੀਰ ਤੇ ਭਗਵੇਂ ਵੇਸ ਧਾਰਨ ਕਰ ਲੈਂਦੇ, ਸਰੀਰ ਤੇ ਸਵਾਹ ਮਲ ਕੇ ਫਿਰ ਘਰ ਘਰ ਜਾ ਕੇ ਉਹ ਭਿਖਿਆ ਮੰਗਦੇ ਹਨ।
ਪਰ ਜਟਾ ਜੂਟ ਬੰਧਾਵੇਂ
ਉੱਤੇ ਬੜੀਆਂ ਬੜੀਆਂ ਲੰਬੀਆਂ ਜੜਾਵਾਂ ਰੱਖ ਕੇ ਜੂੜਾ ਕਰਦੇ ਹਨ।
ਜਾਚੇ ਟੁਕੜੇ ਤਿੰਨੇ ਖੁਮਾਵੇਂ,
ਜਿਹੜੇ ਟੁਕੜੇ ਉਹ ਮੰਗ ਕੇ ਲਿਆਉਂਦੇ ਲੋਕਾਂ ਦੇ ਘਰਾਂ ਦੇ ਵਿੱਚੋਂ, ਉਹ ਟੁਕੜੇ ਲਿਆ ਕੇ ਫਿਰ ਆਪਣੇ ਚੇਲਿਆਂ ਨੂੰ ਖਵਾਉਂਦੇ ਹਨ।
ਆਪ ਜਗਤ ਮੈਂ ਦੀਏ ਪਦਾਰਥ,
ਆਪ ਜਗਤ ਮੈਂ ਦੀਏ ਪਦਾਰਥ, ਆਪ ਜੀ ਨੇ ਕਿਰਪਾ ਕਰਕੇ ਜਗਤ ਦੇ ਵਿਚ ਬੜੇ ਸੋਹਣੇ ਸੋਹਣੇ ਸੁੰਦਰ ਪਦਾਰਥ ਬਖਸ਼ੇ ਹਨ।
ਮਾਨੁਖ ਜਨਮ ਸਕਾਰਥ,
ਜਿਹੜੇ ਮਨੁੱਖਾ ਜਨਮ ਨੂੰ ਸਕਾਰਥ ਕਰਨ ਦੇ ਵਾਸਤੇ ਹਨ।
ਸੁੰਦਰ ਬੇਸ ਦੇ ਮੈਂ ਦੀਨੋ,
ਪਰ ਬੇਸ ਸੋਹਣਾ ਸੁੰਦਰ ਸਰੀਰ ਦੇ ਕੇ ਇਸ ਸਰੂਰ ਦਾ ਜਿਹੜਾ ਸੋਹਣਾ ਸੁੰਦਰ ਲਿਬਾਸ ਬਖਸ਼ ਦਿੱਤਾ ਹੈ।
ਵਿਦਿਆ ਮੈਂ ਕੀਨ ਪਰਬੀਨੋ,
ਖਾਲਸੇ ਤੇ ਐਸੀ ਸਤਿਗੁਰੂ ਜੀ ਤੁਸੀਂ ਕਿਰਪਾ ਕਰ ਦਿੱਤੇ, ਸਿੱਖ ਦਾ ਸੋਹਣਾ ਸੁੰਦਰ ਸਰੂਪ ਬਣਾਇਆ, ਸੋਹਣੇ ਸੁੰਦਰ ਪੁਸ਼ਾਕ ਪਵਾ ਕੇ, ਸੋਹਣੇ ਸੁੰਦਰ ਸ਼ਸਤਰ ਸਜਾ ਦਿੱਤੇ, ਬੜੇ ਬੜੇ ਸੋਹਣੇ ਸੁੰਦਰ ਪਦਾਰਥ ਦਿੱਤੇ। ਸਭ ਵਿਦਿਆ ਮੈਂ ਕੀਨ ਪ੍ਰਬੀਨੋ, ਤੇ ਆਪਣੇ ਖਾਲਸੇ ਨੂੰ ਸਾਰੀਆਂ ਵਿਦਿਆ ਦੇ ਵਿਚ ਪ੍ਰਬੀਨ ਕਰ ਦਿੱਤਾ ਹੈ।
ਰਾਜ ਅਵਨੀ ਕੋ ਦੇਖੇ,
ਜਿਹੜਾ ਧਰਤੀ ਦਾ ਰਾਜ ਹੈ ਉਹ ਆਪਣੇ ਖਾਲਸੇ ਨੂੰ ਸਤਿਗੁਰੂ ਪਾਤਸ਼ਾਹ ਜੀ ਤੁਸੀਂ ਬਖਸ਼ ਦਿੱਤਾ ਹੈ।
ਨਿਹਾਲ ਮਾਇਆ ਨਿਜ ਕਹਿ ਕੇ,
ਤੁਸੀਂ ਨਿਹਾਲ ਕਰ ਦਿੱਤਾ ਕਿਰਪਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਦੇ ਘਰ ਦੇ ਵਿਚ ਆ ਕੇ ਕਿਰਪਾ ਕਰਕੇ ਆਪਣੇ ਖਾਲਸੇ ਨੂੰ ਨਿਹਾਲ ਕਰ ਦਿੱਤਾ ਹੈ, ਐਸੀ ਬਖਸ਼ਿਸ਼ ਰਹਿਮਤ ਕੀਤੀ ਹੈ।
ਸਾਰ ਵਸਤ ਜਗ ਮੈਂ ਸਭ ਜੇਤੇ,
ਸਾਰ ਵਸਤ ਜਗ ਮੈਂ ਸਭ ਜੇਤੇ, ਜਿੰਨੀਆਂ ਜਗਤ ਦੇ ਵਿਚ ਸੁਖ ਦੇਣ ਵਾਲੀਆਂ ਵਸਤੂਆਂ ਹਨ।
ਖਾਲਸੇ ਪ੍ਰਤ ਤੁਮ ਤੇਤੇ,
ਪਾਤਸ਼ਾਹ ਜੀ ਤੁਸੀਂ ਆਪਣੇ ਖਾਲਸੇ ਤੋਂ ਇੱਕ ਵੀ ਵਸਤੂ ਲੁਕੋ ਕੇ ਨਹੀਂ ਰੱਖੀ, ਉਹ ਸਾਰੀਆਂ ਸੁਖ ਦੇਣ ਵਾਲੀਆਂ, ਦੁਨੀਆਂ ਦੇ ਸੁਖ ਦੇਣ ਵਾਲੀਆਂ ਵਸਤੂਆਂ ਜਿਹੜੀਆਂ ਹਨ ਉਹ ਸਾਰੀਆਂ ਆਪਣੇ ਖਾਲਸੇ ਨੂੰ ਬਖਸ਼ ਦਿੱਤੀਆਂ ਹਨ।
ਪਾਏ ਪੰਥ ਅਸ ਜੋ ਨਰ ਗਿਰੈ, ਚਿੰਤੇ ਕੋ ਮੂਰਤ ਹੋਏ ਪਰੈ।
ਅੱਜ ਜਿਹੜਾ ਇਸ ਪੰਥ ਦੇ ਵਿਚ ਸ਼ਾਮਲ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਇਸ ਸੁਖ ਪ੍ਰਾਪਤ ਕਰਕੇ ਤੇ ਪੰਥ ਵਿਚ ਸ਼ਾਮਲ ਹੋ ਕੇ ਦਿੱਤੇ ਹੋਏ ਬਾਣੇ ਨੂੰ ਵਿਸਾਰ ਦਿੰਦਾ, ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਦਿੱਤੇ ਸ਼ਿੰਗਾਰ ਨੂੰ ਵਿਸਾਰ ਦਿੰਦਾ, ਉਸ ਤੋਂ ਵੱਡਾ ਕੋਈ ਮੂਰਖ ਨਹੀਂ। ਅੱਜ ਜੇ ਕਿਸੇ ਨੂੰ ਅੰਮ੍ਰਿਤ ਛਕਣ ਦੀ ਗੱਲ ਕਰੀਏ ਤੇ ਕਹਿੰਦੇ ਮਨ ਸਾਫ਼ ਹੋਣਾ ਚਾਹੀਦਾ, ਜੀ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਆ ਆਪਾਂ ਸਰਵਣ ਕਰੀਏ, ਸਤਿਗੁਰੂ ਪਾਤਸ਼ਾਹ ਜੀ ਆਪਣੇ ਸਿੱਖ ਸੰਗਤਾਂ ਨੂੰ ਸਮਝਾ ਰਹੇ ਹਨ, ਸਤਿਗੁਰੂ ਪਾਤਸ਼ਾਹ ਜੀ ਦੇ ਪਾਸੋਂ ਸਿੱਖਿਆ ਪ੍ਰਾਪਤ ਕਰਕੇ ਗੁਰੂ ਪਾਤਸ਼ਾਹ ਜੀ ਦੇ ਨਾਲ ਗੁਰਸਿੱਖ ਵਿਚਾਰਦੇ ਹਨ ਕਿ ਜਿਹੜਾ ਪੰਥ ਵਿਚ ਸ਼ਾਮਲ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਦਿੱਤੇ ਸੁੱਖਾਂ ਨੂੰ ਭੁਲਾ ਦਿੰਦਾ, ਐਸਾ ਸੋਹਣਾ ਸੁੰਦਰ ਲਿਬਾਸ ਵਿਸਾਰ ਦਿੰਦਾ, ਉਸ ਤੋਂ ਵੱਡਾ ਕੋਈ ਦੁਨੀਆਂ ਦੇ ਵਿਚ ਮੂਰਖ ਨਹੀਂ ਹੈ।
ਸਿਖਰ ਸੁਮੇਰ ਚੜੇ ਜੋ ਜਾਏ, ਬੌਰ ਸਾਤਲ ਸੋਏ ਤਿਦਾਏ।
ਮਾਨੋ ਹਾਲਤ ਐਸੀ ਹੈ ਕਿ ਕੋਈ ਬੜੀ ਮਿਹਨਤ ਕਰਕੇ ਸੁਮੇਰ ਪਰਬਤੀ ਸਿਖਰ ਤੇ ਚੜ ਜਾਵੇ, ਚੋਟੀ ਤੇ ਪਹੁੰਚ ਜਾਵੇ, ਤੇ ਚੋਟੀ ਤੇ ਪਹੁੰਚ ਕੇ ਫਿਰ ਉਹ ਨੀਚੇ ਆ ਜਾਵੇ, ਤੇ ਉਹਦੀ ਹਾਲਤ ਕੈਸੀ ਹੁੰਦੀ ਆਪਾਂ ਸਾਰੇ ਜਾਣਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੂੰ ਗੁਰਸਿੱਖ ਕਹਿਣ ਲੱਗੇ, ਜੇ ਪੰਥ ਵਿਚ ਚੋਟੀ ਤੇ ਸੁਮੇਰ ਪਰਬਤ ਦੀ ਚੋਟੀ ਤੇ ਪਹੁੰਚ ਕੇ ਪੰਥ ਦੇ ਵਿਚੋਂ ਪੰਥ ਨੂੰ ਵਿਸਾਰ ਦੇਵੇ, ਸੁੱਖਾਂ ਨੂੰ ਵਿਸਾਰ ਦੇਵੇ, ਸਤਿਗੁਰ ਪਾਤਸ਼ਾਹ ਜੀ ਤੁਹਾਡੇ ਸਰੂਪ ਦਿੱਤੇ ਨੂੰ ਵਿਸਾਰ ਦੇਵੇ, ਤੇ ਮਾਨੋ ਉਹਦੀ ਹਾਲਤ ਵੀ ਉਹ ਚੋਟੀ ਤੇ ਗਿਰਨ ਵਾਲੇ ਦੀ ਤਰ੍ਹਾਂ ਹੈ।
ਰਹਿਤ ਬਚਾਈ ਤਿਆਗੈ ਜੋਏ,
ਰਹਿਤ ਬਤਾਈ ਤਿਆਗੇ ਜੋਏ, ਤੇ ਸਤਿਗੁਰੂ ਪਾਤਸ਼ਾਹ ਜੀ ਤੁਹਾਡੀ ਦੱਸੀ ਹੋਈ ਰਹਿਤ ਜੇ ਕੋਈ ਤਿਆਗ ਦੇਵੇ, ਤੁਹਾਡੀ ਦੱਸੀ ਹੋਈ ਰਹਿਤ ਤੇ ਜੇ ਕੋਈ ਨਾ ਚੱਲੇ।
ਪਰ ਮਤਨ ਕੀ ਧਾਰਨ ਕੋਏ,
ਪਰ ਮਤਨ ਕੀ ਧਾਰੇ ਕੋਏ, ਤੇ ਗੁਰੂ ਦੀ ਮਤ ਨੂੰ ਵਿਸਾਰ ਕੇ ਗੁਰੂ ਦੀ ਦੱਸੀ ਹੋਈ ਰਹਿਤ ਨੂੰ ਛੱਡ ਕੇ ਤੇ ਹੋਰ ਅਨੇਕਾਂ ਮਤਾਂ ਜਿਹੜੇ ਦੁਨੀਆਂ ਤੇ ਬੜੇ ਬੜੇ ਦੱਬੀ ਪਖੰਡੀ ਬੈਠੇ ਹਨ, ਉਹਨਾਂ ਦੇ ਕੋਲੋਂ ਜਾ ਕੇ ਉਹਨਾਂ ਦੀ ਮਤ ਧਾਰਨ ਕਰ ਲਵੇ।
ਸੋ ਮਤਹੀਨ ਮਾਂ ਬੁਰਿਆਰੇ,
ਉਹ ਮਤਹੀਨ ਹੈ, ਉਹਦੀ ਮਤ ਮਾਨੋ ਮਾਰੇ ਗਏ ਤੇ ਦੁਨੀਆਂ ਦੇ ਵਿਚ ਬੁਰਿਆਰ ਬੁਰੇ ਤੋਂ ਬੁਰਾ ਗਿਣਿਆ ਜਾਵੇਗਾ।
ਮੈਂ ਕੀਮਤ ਨੇ ਜੇ ਪੰਥ ਵਿਚਾਰੇ
ਉਹਦੀ ਕੋਈ ਵੀ ਕੀਮਤ ਨਹੀਂ ਹੋਵੇਗੀ, ਉਹ ਕੌਡੀਆਂ ਦੇ ਸਮਾਨ ਜਾਣਿਆ ਜਾਵੇਗਾ। ਸਤਿਗੁਰੂ ਪਾਤਸ਼ਾਹ ਜੇ ਤੁਹਾਡੀ ਦੱਸੀ ਹੋਈ ਰਹਿਤ ਮਰਿਆਦਾ ਤੇ ਨਹੀਂ ਚੱਲਦਾ ਤਾਂ ਇਹ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਰਹਿਤ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਮੈਨੂੰ ਰਹਿਤ ਪਿਆਰੀ ਹੈ ਜਿਹੜਾ ਗੁਰਸਿੱਖ ਰਹਿਤ ਰੱਖਦਾ, ਰਹਿਤ ਵਿਚ ਪ੍ਰਪੱਕ ਤੇ ਦ੍ਰਿੜਤਾ ਰੱਖਦਾ ਹੈ, ਉਹ ਸਿੱਖ ਮੈਨੂੰ ਪਿਆਰਾ ਲੱਗਦਾ, ਕਿਉਂਕਿ ਮੈਨੂੰ ਰਹਿਤ ਪਿਆਰੀ ਜਿਹੜੀ ਮੈਂ ਦੱਸੀ ਹੋਈ ਰਹਿਤ ਮੇਰੀ ਦੱਸੀ ਹੋਈ ਰਹਿਤ ਹੈ ਉਹਦੇ ਵਿਚ ਉਸਨੇ ਪ੍ਰਪੱਕਤਾ ਰੱਖੇ, ਇਸ ਕਰਕੇ ਮੈਨੂੰ ਪਿਆਰਾ ਲੱਗਦਾ ਹੈ।
ਪੰਥ ਖਾਲਸੇ ਨਿੰਦਿਆ ਕਰੇ ਸੋ ਪਾਪੀ ਨਰ ਦੋਜਕ ਪਰੈ।
ਜਿਹੜਾ ਪੰਥ ਖਾਲਸੇ ਦੀ ਨਿੰਦਿਆ ਕਰਦਾ ਹੈ, ਪੰਥ ਖਾਲਸੇ ਦੀ ਨਿੰਦਿਆ ਕਰਨ ਵਾਲਾ ਸੋ ਪਾਪੀ ਨਰ ਦੋਜਕ ਪਰੈ, ਉਹ ਨਰਕਾਂ ਦੀ ਅੱਗ ਦੇ ਵਿਚ ਸੜਦਾ ਹੈ।
ਲੋਕ ਪਰਲੋਕ ਵਸਤ ਜੋ ਸਾਰ ਜਿਸ ਮੈਂ ਇਹ ਸਭ ਅੰਗੀਕਾਰ।
ਸਤਿਗੁਰੂ ਪਾਤਸ਼ਾਹ ਜੀ, ਲੋਕ ਪ੍ਰਲੋਕ ਦੀਆਂ ਜੋ ਵਸਤੂਆਂ ਹਨ, ਜੋ ਆਪ ਜੀ ਨੇ ਖਾਲਸੇ ਨੂੰ ਅੰਗੀਕਾਰ ਕਰਾਈਆਂ ਹਨ, ਜੋ ਬਖਸ਼ੀਆਂ ਹਨ।
ਬਿਨ ਦੁਖਨ ਮੈਂ ਮੰਡਲ ਭੁਖਨ, ਬਿਨ ਦੁਖਨ ਮੈਂ ਮੰਡਲ ਭੁਖਨ, ਉਪਜਿਓ ਪੰਥ ਸਮਤ ਉਦ ਭੁਖਨ।
ਬਿਨਾਂ ਦੁੱਖ ਤੋਂ ਇਹ ਜਿਹੜਾ ਤੁਸੀਂ ਖਾਲਸਾ ਪੰਥ ਸਿਰਜਿਆ, ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਵਿਆਪਦਾ, ਉਹ ਹਰ ਪ੍ਰਕਾਰ ਦੇ ਸੁੱਖ ਨੂੰ ਮਾਣਦਾ ਹੈ।
ਵਡੇ ਭਾਗ ਪੁਰਬ ਲੈ ਜਾਏ, ਇਹ ਪ੍ਰਭ ਸ਼ਰਨ ਆਪ ਕੀ ਪਾਏ।
ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਦੀ ਬਖਸ਼ਿਸ਼, ਗੁਰੂ ਦੀ ਨਦਰ, ਗੁਰੂ ਦੀ ਰਹਿਮਤ, ਇਹ ਗੁਰਸਿੱਖੀ ਐਵੇਂ ਪ੍ਰਾਪਤ ਨਹੀਂ ਹੋ ਸਕਦੀ। ਸਤਿਗੁਰੂ ਪਾਤਸ਼ਾਹ ਜੀ ਤਾਹੀ ਤਾਂ ਕਹਿੰਦੇ ਹਨ ਕਿ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਤੇ ਸਤਿਗੁਰੂ ਪਾਤਸ਼ਾਹ ਜੀ ਇਹ ਵੀ ਕਹਿੰਦੇ ਨੇ, ਓਏ ਵਿਚਾਰੇ ਕਿਆ ਕਰਹਿ ਜਾਂ ਭਾਗ ਧੁਰ ਮੰਦੇ, ਜਿਨ੍ਹਾਂ ਦੇ ਭਾਗ ਚੰਗੇ ਨੇ ਉਨ੍ਹਾਂ ਤੇ ਸਤਿਗੁਰ ਦੀ ਨਦਰ ਨਹੀਂ ਹੋ ਸਕਦੀ, ਉਹ ਸਤਿਗੁਰ ਦੀ ਨਦਰ ਦੇ ਪਾਤਰ ਨਹੀਂ ਬਣ ਸਕਦੇ, ਉਨ੍ਹਾਂ ਤੇ ਕਿਰਪਾ ਨਹੀਂ ਹੋ ਸਕਦੇ। ਜਿਨ੍ਹਾਂ ਦੇ ਵੱਡੇ ਭਾਗ ਹਨ ਸਤਿਗੁਰ ਪਾਤਸ਼ਾਹ ਜੀ, ਵੱਡਿਆਂ ਭਾਗਾਂ ਵਾਲੇ ਹੀ ਆਪ ਜੀ ਦੀ ਸ਼ਰਨ ਦੇ ਵਿਚ ਆ ਕੇ ਆਪ ਦੀ ਨਦਰ ਦੇ ਪਾਤਰ ਬਣਦੇ ਹਨ।
ਜੋ ਪਾਮਰ ਨਿਰਭਾਗ ਮਾਨੇ, ਜੋ ਪਾਮਰ ਨਿਰਭਾਗ ਮਾਨੇ,
ਜਿਹੜੇ ਨੀਚ ਹਨ ਪਾਮਰ ਤੋਂ ਭਾਵ ਨੀਚ, ਜਿਨ੍ਹਾਂ ਦੇ ਭਾਗ ਚੰਗੇ ਨਹੀਂ ਹਨ,
ਸੋ ਤੁਮਕੋ ਨਾ ਸਕੈ ਪਛਾਨੇ।
ਮਾੜੇ ਨੀਚ ਕਰਮਾਂ ਵਾਲੇ, ਮਾੜੇ ਭਾਗਾਂ ਵਾਲੇ ਸਤਿਗੁਰ ਪਾਤਸ਼ਾਹ ਜੀ ਆਪ ਜੀ ਨੂੰ ਪਛਾਣ ਨਹੀਂ ਸਕਦੇ। ਤਾਹੀ ਤਾਂ ਜਿਹੜੇ ਮਾੜੇ ਭਾਗ ਜਿਨ੍ਹਾਂ ਦੇ ਹਨ, ਜਿਨ੍ਹਾਂ ਦੇ ਨੀਚ ਕਰਮ ਹਨ, ਉਹ ਗੁਰੂ ਦੀ ਨਿੰਦਿਆ ਕਰਦੇ ਹਨ, ਉਹ ਗੁਰੂ ਘਰ ਜਾਣ ਵਾਲਿਆਂ ਦੀ ਵੀ ਨਿੰਦਿਆ ਕਰਦੇ ਹਨ, ਕਿਉਂਕਿ ਉਨ੍ਹਾਂ ਦੇ ਭਾਗ ਮਾੜੇ ਹਨ, ਨੀਚ ਕਰਮ ਹਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਉਹ ਆਪ ਜੀ ਨੂੰ ਪਛਾਣ ਨਹੀਂ ਸਕਦੇ ਹਨ।
ਨਹੀਂ ਪੰਥ ਕੀ ਮਹਿਮਾ ਮਾਨੈ,
ਉਹ ਪੰਥ ਦੀ ਜਿਹੜੀ ਮਹਿਮਾ ਹੈ, ਸਤਿਗੁਰੂ ਪਾਤਸ਼ਾਹ ਜੀ ਪੰਥ ਦੀ ਮਹਿਮਾ ਤੋਂ ਅਣਜਾਣ ਹਨ, ਪੰਥ ਦੀ ਮਹਿਮਾ ਨੂੰ ਜਾਣ ਨਹੀਂ ਸਕਦੇ ਹਨ।
ਜਨਮ ਮਰਨ ਮੈਂ ਸੋ ਅਣਜਾਣੈ,
ਉਹ ਤਾਂ ਫਿਰ ਜਨਮ ਮਰਨ ਦੇ ਵਿਚ ਅਣਜਾਣ ਪੁਣੇ ਦੇ ਵਿਚ ਰਹਿ ਕੇ ਜਨਮ ਮਰਨ ਦੇ ਚੱਕਰ ਦੇ ਵਿਚ ਪਏ ਹੋਏ ਹਨ, ਬਾਰ ਬਾਰ ਜੰਮਤੇ ਤੇ ਮਰਦੇ ਹਨ।
ਧੰਨ ਗੁਰੂ ਧੰਨ ਪੰਥ ਤੁਮਹਾਰਾ, ਸਾਰ ਨਿਕਾਰ ਜੋ ਅੰਗੀਕਾਰਾ।
ਸਤਿਗੁਰੂ ਪਾਤਸ਼ਾਹ ਜੀ, ਸਤਿਗੁਰੂ ਜੀ ਤੁਸੀਂ ਧੰਨ ਹੋ, ਧੰਨ ਹੋ ਗੁਰੂ ਜੀ, ਅਤੇ ਤੁਹਾਡਾ ਪੰਥ ਵੀ ਧੰਨ ਹੈ। ਸਾਰ ਨਿਕਾਰ ਜੋ ਅੰਗੀਕਾਰਾ, ਜੋ ਇਹ ਜਿਹੜਾ ਸਾਰ ਤੱਤ ਕੱਢ ਕੇ ਆਪ ਜੀ ਨੇ ਜਨਾ ਦਿੱਤਾ ਤੇ ਖਾਲਸੇ ਨੂੰ ਅੰਗੀਕਾਰ ਕਰਾਇਆ ਹੈ।
ਸ੍ਰੀ ਨਾਨਕ ਆਦ ਗੁਰੂ ਦਸ,
ਸ੍ਰੀ ਗੁਰੂ ਨਾਨਕ ਦਸ ਗੁਰੂ ਸਾਹਿਬਾਨ ਹੋਏ ਹਨ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ। ਇਹਨਾਂ ਦੇ ਵਿੱਚੋਂ ਆਦ ਜੋ ਗੁਰੂ ਨਾਨਕ ਦੇਵ ਜੀ ਹੋਏ ਹਨ
ਯੋਗ ਭੋਗ ਕੋ ਲਿਓ ਜਿਨੋ ਰਸ
ਇਹਨਾਂ ਨੇ ਯੋਗ ਤੇ ਭੋਗ ਦੋਨਾਂ ਦਾ ਰਸ ਮੰਨਣਾ ਕੀਤਾ ਹੈ
ਯੋਗ ਭੋਗ ਮੈਂ ਦੋਨੋ ਰੀਤ
ਯੋਗ ਤੇ ਭੋਗ ਦੀ ਜਿਹੜੇ ਦੋਵੇਂ ਰੀਤੀਆਂ ਹਨ
ਦਈ ਪੰਥ ਕੋ ਨਿਰਮਲ ਚੀਤ
ਨਿਰਚਿਤ ਨਿਰਮਲ ਕਰਕੇ ਆਪ ਜੀ ਨੇ ਇਹ ਜਿਹੜੀਆਂ ਯੋਗ ਤੇ ਭੋਗ ਦੀਆਂ ਦਾਤਾਂ ਹਨ ਇਹ ਖਾਲਸੇ ਨੂੰ ਬਖਸ਼ੀਆਂ ਹਨ ਚਿੱਤ ਨਿਰਮਲ ਕਰਕੇ ਤੁਸੀਂ ਅੱਜ ਖਾਲਸੇ ਤੇ ਕਿਰਪਾ ਕਰ ਦਿੱਤੀ ਹੈ ਕਿ ਜਿੱਥੇ ਉਸ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਕੇ ਇਸ ਜੀਵਨ ਨੂੰ ਸਫਲ ਕਰਨਾ ਉੱਥੇ ਤੁਸੀਂ ਦੁਨਿਆਵੀ ਸੁੱਖ ਵੀ ਬਖਸ਼ ਦਿੱਤੇ ਹਨ ਬੜੀ ਵੱਡੀ ਤੁਸੀਂ ਖਾਲਸੇ ਤੇ ਕਿਰਪਾ ਕਰ ਦਿੱਤੇ ਹੈ
ਸਤ ਨਾਮ ਕੋ ਸਿਮਰਨ ਕਰਨੋ ਇਹੀ ਯੋਗ ਇਕ ਲਿਵ ਕੋ ਬਰਨੋ
ਸਤ ਨਾਮ ਕੋ ਸਿਮਰਨ ਕਰਨੋ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਸਤ ਹੈ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਦੇ ਯੁਗਤੀ ਜੋ ਆਪ ਜੀ ਨੇ ਬਖਸ਼ੀ ਹੈ ਇਹੀ ਅਸਲ ਯੋਗ ਹੈ ਇਹ ਸਾਰਿਆਂ ਦੇ ਵਿਚ ਜਾਨਣਾ ਕਰਵਾਇਆ ਜਾਣੂ ਕਰਵਾਇਆ ਹੈ
ਲਰਨ ਰਿਪਨ ਸੋ ਕਰਬੇ ਰਾਜ
ਲਰਨ ਰਿਪਨ ਸੋ ਕਰਬੋ ਰਾਜ ਜਿਹੜੇ ਰਾਜ ਕਰਨ ਦੇ ਵਾਸਤੇ ਬੜੇ ਬੜੇ ਜਿਨ੍ਹਾਂ ਨੇ ਜੰਗ ਯੁੱਧ ਕੀਤੇ ਬੜੇ ਬੜੇ ਭਿਆਨਕ ਜੰਗ ਹੋਏ ਧਰਤੀ ਰਾਜ ਕਰਨ ਦੇ ਵਾਸਤੇ
ਇਹੀ ਭੋਗ ਕੋ ਦੀਏ ਸਮਾਜ
ਇਹ ਸਾਰੇ ਜਿਹੜੇ ਭੋਗ ਨੇ ਧਰਤੀ ਦਾ ਰਾਜ ਸਾਜੋ ਸਮਾਨ ਹੈ ਇਹ ਤੁਸੀਂ ਕਿਰਪਾ ਕਰਕੇ ਪੰਥ ਦੀ ਝੋਲੀ ਪਾਇਆ ਹੈ
ਇਤਿਆਦਿ ਨਿਰਮਲ ਜਸ ਕੋ
ਇਸ ਪ੍ਰਕਾਰ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਦਾ ਨਿਰਮਲ ਸੁਜਸ ਕਰਨਾ ਕੀਤਾ ਹੈ
ਸਤਿਗੁਰ ਪਾਏ ਪਰਸ
ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ ਬਾਰ ਬਾਰ ਵੰਦਨਾ ਕਰਦੇ ਹਨ
ਦਿਨ ਪ੍ਰਤੀ ਅੰਮ੍ਰਿਤ ਲੈ ਤੇ ਅਨੇਕ
ਤੇ ਹੁਣ ਦੂਰ ਦੁਰਾਡੇ ਤੋਂ ਜਿੱਥੇ ਜਿੱਥੇ ਵੀ ਸਿੱਖ ਸੰਗਤਾਂ ਨੂੰ ਪਤਾ ਲੱਗਦਾ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਨਵਾਂ ਪੰਥ ਸਾਜ ਦਿੱਤਾ ਤੇ ਹੁਣ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦੇ ਵਾਸਤੇ ਅੰਮ੍ਰਿਤ ਦੀ ਦਾਤ ਲੈਣ ਦੇ ਵਾਸਤੇ ਅਨੇਕਾਂ ਸਿੱਖ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀਆਂ ਹਨ
ਦੇਸ ਦਿਵਾਵਤ ਜਲਦ ਵਿਵੇਕ
ਦੇਸ ਦਿਵਾਵਤ ਜਲਦ ਵਿਵੇਕ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਉਂਦਾ ਤੇ ਸਤਿਗੁਰੂ ਪਾਤਸ਼ਾਹ ਜੀ ਕਈਆਂ ਤੇ ਆਪ ਕਿਰਪਾ ਕਰਕੇ ਅੰਮ੍ਰਿਤ ਛਕਾਉਂਦੇ ਹਨ ਤੇ ਕਈਆਂ ਨੂੰ ਪੰਜਾਂ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਬਖਸ਼ਦੇ ਹਨ
ਰਹਿਤ ਬਤਾਵਤ ਮੈਂ ਮੰਗਾਵਤ
ਤੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਅੰਮ੍ਰਿਤ ਪਾਨ ਕਰਵਾਉਂਦੇ ਤੇ ਉਹਨਾਂ ਨੂੰ ਰਹਿਤ ਮਰਿਆਦਾ ਜਿਹੜੀ ਉਹ ਦ੍ਰਿੜ ਕਰਵਾਈ ਜਾਂਦੀ ਉਸ ਵਾਹਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਮਹਿਮਾ ਗਾਇਨ ਕੀਤੀ ਜਾਂਦੇ ਅੱਜ ਵੀ ਜਦੋਂ ਪੰਜ ਪਿਆਰੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਅੰਮ੍ਰਿਤ ਛਕਾਉਂਦੇ ਹਨ ਤੇ ਉਸ ਤੋਂ ਬਾਅਦ ਦੇ ਵਿਚ ਰਹਿਤ ਮਰਿਆਦਾ ਦੱਸੀ ਜਾਂਦੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਰਹਿਤ ਮਰਿਆਦਾ ਗੁਰੂ ਖਾਲਸੇ ਪੰਥ ਨੂੰ ਦ੍ਰਿੜ ਕਰਵਾਈ ਹੈ ਉਹ ਅੱਜ ਵੀ ਉਸੇ ਤਰ੍ਹਾਂ ਨਿਰੰਤਰ ਚੱਲਦੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆ ਕੇ ਜਦੋਂ ਸਿੱਖ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਤੇ ਰਹਿਤ ਮਰਿਆਦਾ ਦ੍ਰਿੜ ਕਰਵਾ ਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਗਾਇਨ ਕਰਦੇ ਹਨ
ਮੇਲ ਮਸੰਦਨ ਸੰਗ ਹਟਾਵਤ ਮੇਲ ਮਸੰਦਨ ਸੰਗ ਹਟਾਵਤ
ਅੰਮ੍ਰਿਤ ਦੀ ਦਾਤ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਹੁਣ ਮਸੰਦਾਂ ਦੇ ਨਾਲ ਜਿਹੜਾ ਸਿੱਖ ਸੰਗਤਾਂ ਦਾ ਮੇਲ ਮਿਲਾਪ ਸੀ ਜਿਹੜੇ ਮਸੰਦ ਇਲਾਕਿਆਂ ਦੇ ਵਿਚ ਵਿਚਰ ਕੇ ਆਪਣੇ ਆਪ ਨੂੰ ਗੁਰੂ ਬਣ ਕੇ ਬੈਠਦੇ ਸਨ ਤੇ ਸੰਗਤਾਂ ਦੇ ਵਿਚ ਗੁਰੂ ਬਣ ਕੇ ਪੂਜਾ ਕਰਵਾਉਂਦੇ ਸਨ ਸਤਿਗੁਰੂ ਪਾਤਸ਼ਾਹ ਜੀ ਮਸੰਦਾਂ ਦੇ ਨਾਲੋਂ ਮਿਲਾਪ ਜਿਹੜਾ ਸੀ ਉਹ ਖਤਮ ਕਰ ਦਿੱਤਾ ਅੰਮ੍ਰਿਤ ਦੀ ਦਾਤ ਦੇ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜ ਦਿੱਤਾ ਹੈ
ਤਿੰਨ ਤੇ ਆਦ ਪੰਚ ਦੇ ਮੇਲ ਤਿੰਨ ਸੋ ਮਿਲੇ ਨਦੀ ਜੈ ਪੇਲ
ਕਹਿਣ ਲੱਗੇ ਇਨ ਤੇ ਆਦ ਪੰਚ ਦੇ ਮੇਲ ਤਿੰਨ ਸੋ ਮਿਲੇ ਨਾ ਦੀਜੈ ਪੇਲ ਅੱਜ ਤੋਂ ਬਾਅਦ ਪੰਜਾਂ ਦੇ ਕੋਲੋਂ ਜੇ ਤੁਹਾਨੂੰ ਜੋ ਦਾਤ ਪ੍ਰਾਪਤ ਹੋਵੇਗੀ ਅੰਮ੍ਰਿਤ ਦੀ ਦਾਤ ਪੰਜ ਪਿਆਰਿਆਂ ਦੇ ਪਾਸੋਂ ਪ੍ਰਾਪਤ ਹੋਵੇਗੀ ਉਹ ਪ੍ਰਾਪਤ ਕਰਕੇ ਜੀਵਨ ਆਨੰਦ ਦੇ ਨਾਲ ਬਤੀਤ ਕਰਨਾ
ਏਕ ਅਕਾਲ ਪੁਰਖ ਲੜ ਲਾਏ
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਿਹੜੇ ਤੁਹਾਡੇ ਅੰਦਰ ਦੇ ਵਿਕਾਰ ਹਨ ਉਹਨਾਂ ਪੰਜਾਂ ਵਿਕਾਰਾਂ ਦੇ ਨਾਲੋਂ ਸੁਰਤੀ ਨੂੰ ਹਟਾ ਕੇ ਅੱਜ ਤੋਂ ਤੁਹਾਨੂੰ ਇਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜ ਦਿੱਤਾ ਇਸ ਅਕਾਲ ਪੁਰਖ ਦੇ ਪੁਜਾਰੀ ਬਣ ਕੇ ਰਹਿਣਾ ਤੇ ਅੱਜ ਆਪਾਂ ਮਨਾਂ ਦੇ ਅੰਦਰ ਝਾਤੀ ਮਾਰੀਏ ਕਿ ਇਸ ਅਕਾਲ ਪੁਰਖ ਦੇ ਖਾਲਸਾ ਚ ਪੁਜਾਰੀ ਹੈ। ਦੇਖਣ ਵਿਚ ਆਉਂਦਾ ਕਿ ਅੰਮ੍ਰਿਤ ਵੀ ਛਕਿਆ ਹੋਇਆ ਤੇ ਨਾ ਵੀਰਵਾਰ ਦਾ ਦਿਨ ਅਸੀਂ ਪੀਰ ਦੇ ਜਗ੍ਹਾ ਤੇ ਛੱਡਦੇ ਹਾਂ ਤੇ ਨਾ ਕੋਈ ਹੋਰ ਦਿਨ ਤਿਉਹਾਰ ਦੇਵੀ ਦੇਵਤਾ ਅਸੀਂ ਕੋਈ ਨਹੀਂ ਛੱਡਦੇ ਤੇ ਛਕਿਆ ਵੀ ਅੰਮ੍ਰਿਤ ਹੋਇਆ ਕਿ ਅਸੀਂ ਮਨਾਂ ਦੇ ਅੰਦਰ ਝਾਤੀ ਮਾਰੀਏ। ਗੁਰੂ ਦੀ ਦੱਸੀ ਹੋਈ ਰਹਿਤ ਮਰਿਆਦਾ ਦੇ ਵਿਚ ਅਸੀਂ ਪ੍ਰਪੱਕ ਹਾਂ ਕਿ ਅਸੀਂ ਇਕ ਅਕਾਲ ਪੁਰਖ ਤੇ ਸਾਨੂੰ ਪੂਰਨ ਭਰੋਸਾ ਹੈ। ਇਹ ਅੱਜ ਸਾਨੂੰ ਸਾਡੇ ਹਿਰਦੇ ਦੇ ਅੰਦਰ ਵਿਚਾਰਨ ਦੀ ਲੋੜ ਹੈ। ਸੋ ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਅੱਜ ਤੋਂ ਮੇਰਾ ਖਾਲਸਾ ਇੱਕ ਅਕਾਲ ਪੁਰਖ ਦਾ ਪੁਜਾਰੀ ਹੋਵੇਗਾ, ਉਹ ਹੋਰ ਕਿਸੇ ਦੀ ਪੂਜਾ ਨਹੀਂ ਕਰੇਗਾ।
ਜੇ ਪਾਹਲ ਜਗ ਦੁੱਤਰ ਤਰਾਏ,
ਇਹ ਪਾਹਲ ਜਗ ਦੁੱਤਰ ਤਰਾਏ, ਗੁਰੂ ਪਾਤਸ਼ਾਹ ਜੀ ਨੇ ਖੰਡੇ ਦੀ ਪਾਵਲ ਦੇ ਕੇ ਦੋਵਾਂ ਜਹਾਨਾਂ ਦੇ ਵਿਚ ਸੁਹੇਲੇ ਬਣਾ ਦਿੱਤਾ। ਇਹ ਜਗਤ ਵੀ ਇਸ ਜਗਤ ਦੇ ਸੁਖ ਦਿੱਤੇ ਤੇ ਪ੍ਰਲੋਕ ਵੀ ਸੁਖੀ ਕਰ ਦਿੱਤਾ ਹੈ।
ਮੁਨੀ ਜਨ ਸੁਰਗਨ ਜੇ ਪਦ ਚਾਤ, ਤਪ ਮਕ ਕਰਕੇ ਲੈਨਿਓ ਮਾਤ।
ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਮੁਨ ਜਨ ਸੁਰ ਗਨ ਜੇ ਪਦ ਚਾਹਤ, ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਜੀ ਦੀ ਬਾਣੀ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਸ ਅੰਮ੍ਰਿਤ ਨੂੰ ਸੁਰ ਨਰ ਮੁਨੀ ਜਨ ਦੇਵਤੇ ਵੀ ਲੋਚਦੇ ਹਨ। ਤੁਸੀਂ ਅੱਜ ਕਿਰਪਾ ਕਰਕੇ ਉਹ ਖਾਲਸੇ ਨੂੰ ਬਖਸ਼ ਦਿੱਤਾ, ਖੰਡੇ ਦੀ ਪਾਵਲ ਅੰਮ੍ਰਿਤ ਦੇ ਕੇ ਅੱਜ ਖਾਲਸਾ ਪੰਥ ਸਜਾ ਕੇ ਅਕਾਲ ਪੁਰਖ ਦੀ ਪੂਜਾ ਦੇ ਨਾਲ ਜੋੜ ਦਿੱਤਾ ਹੈ।
ਕਹੇ ਨਾਨਕ ਜਿਸ ਨੂੰ ਆਪ ਤੁਠਾ, ਤਿੰਨ ਅੰਮ੍ਰਿਤ ਗੁਰ ਤੇ ਪਾਇਆ, ਅਨੇਕ ਉਪਾਏ ਨਾ ਪਾਇਓ ਜੋਏ, ਦੇਓ ਖਾਲਸੇ ਕੋ ਪਦ ਸੋਏ।
ਗੁਰੂ ਪਾਤਸ਼ਾਹ ਜੀ ਜੇ ਅੰਮ੍ਰਿਤ ਦੀ ਦਾਤ ਲੈਣ ਵਾਸਤੇ ਦੁਨੀਆਂ ਦੇ ਹਰੇਕ ਅਨੇਕ ਪ੍ਰਕਾਰ ਦੇ ਕੋਈ ਉਪਾਅ ਕਰ ਲਵੇ, ਪਰ ਉਹ ਉਹਨਾਂ ਉਪਾਵਾਂ ਦੇ ਨਾਲ ਅੰਮ੍ਰਿਤ ਪ੍ਰਾਪਤ ਨਹੀਂ ਕਰ ਸਕਦਾ। ਪਰ ਅੱਜ ਤੁਸੀਂ ਕਿਰਪਾ ਕਰ ਦਿੱਤੇ, ਕਿਰਪਾ ਕਰਕੇ ਅੱਜ ਅੰਮ੍ਰਿਤ ਦੀ ਦਾਤ ਖਾਲਸੇ ਨੂੰ ਦੇ ਦਿੱਤੀ ਹੈ। ਉਹ ਖਾਲਸੇ ਕੋ ਪਦ ਸੋਈ, ਉਹ ਜਿਹੜਾ ਉੱਤਮ ਪਦ ਸੀ, ਅੰਮ੍ਰਿਤ ਦੀ ਦਾਤ ਦੇ ਕੇ ਤੁਸੀਂ ਖਾਲਸੇ ਨੂੰ ਬਖਸ਼ ਦਿੱਤਾ ਹੈ।
ਬਹੁ ਮੈਂ ਆਪਣੋ ਰੂਪ ਬਣਾਇਓ,
ਬਹੁ ਮੈਂ ਆਪਣੋ ਰੂਪ ਬਣਾਇਓ, ਤੇ ਅੰਮ੍ਰਿਤ ਦੀ ਦਾਤ ਦੇ ਕੇ ਤੁਸੀਂ ਆਪਣਾ ਰੂਪ ਬਣਾ ਲਿਆ।
ਸ਼ਸਤਰ ਧਾਰਨ ਉਪਦੇਸ਼ ਦ੍ਰਿੜਾਇਓ,
ਸ਼ਸਤਰ ਧਾਰਨ ਕਰਨ ਦੇ ਵਾਸਤੇ ਤੁਸੀਂ ਜਿਹੜਾ ਉਪਦੇਸ਼ ਦ੍ਰਿੜ ਕਰਵਾ ਦਿੱਤਾ, ਉਪਦੇਸ਼ ਜਿਹੜਾ ਉਹ ਸਾਰਿਆਂ ਨੂੰ ਦ੍ਰਿੜ ਕਰਵਾਇਆ ਹੈ।
ਸਭ ਮੈਂ ਵੀਰ ਸੁਰਸ ਬਿਰਧਾਇਓ, ਧਰਮ ਦ੍ਰਿੜਾਇਓ ਨਾਮ ਜਪਾਇਓ।
ਸਤਿਗੁਰ ਪਾਤਸ਼ਾਹ ਜੀ ਅੱਜ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਾਰਿਆਂ ਦੇ ਅੰਦਰ ਵੀਰ ਰਸ ਜਿਹੜਾ ਉਹ ਸਾਰਿਆਂ ਨੇ ਧਾਰਨ ਕਰ ਲਿਆ। ਧਰਮ ਦ੍ਰਿੜਾਇਓ ਨਾਮ ਜਪਾਇਓ, ਤੇ ਧਰਮ ਦ੍ਰਿੜ ਕਰਵਾ ਕੇ ਤੁਸੀਂ ਨਾਮ ਜਪਣ ਦੀ ਯੁਗਤੀ ਜਿਹੜੀ ਉਹ ਖਾਲਸੇ ਨੂੰ ਦੇ ਦਿੱਤੀ ਹੈ। ਅੱਜ ਤਾਂ ਹੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ, ਪੰਜ ਪਿਆਰੇ ਮੂਲ ਮੰਤਰ ਤੇ ਗੁਰ ਮੰਤਰ ਦ੍ਰਿੜ ਕਰਵਾਉਂਦੇ ਹਨ, ਤੇ ਅੱਜ ਅਸੀਂ ਦੱਬੀ ਪਖੰਡੇ ਜਿਹੜੇ ਸੰਸਾਰ ਵਿਚ ਗੁਰੂ ਬਣੇ ਬੈਠੇ ਹਨ, ਉਨ੍ਹਾਂ ਦੇ ਕੋਲੋਂ ਜਾ ਕੇ ਮੰਤਰ ਮੰਗਦੇ ਹਾਂ ਜੀ, ਕੋਈ ਮੰਤਰ ਦੇ ਦਿਓ, ਕੋਈ ਐਸਾ ਸ਼ਬਦ ਦੇ ਦਿਓ ਜਿਹਦੇ ਨਾਲ ਮੇਰੇ ਕੋਲ ਰਿਧੀਆਂ ਸਿੱਧੀਆਂ ਆ ਜਾਣ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਨੂੰ ਇਕ ਅਕਾਲ ਪੁਰਖ ਦੇ ਲੜ ਲਾ ਕੇ ਸਤਨਾਮ ਦਾ ਜਿਹੜਾ ਮੰਤਰ ਸੀ ਉਹ ਦ੍ਰਿੜ ਕਰਵਾ ਦਿੱਤਾ ਕਿ ਸਤਨਾਮ ਦਾ ਪੁਜਾਰੀ ਹੋ, ਸਾਰੇ ਸੁਖ ਤੈਨੂੰ ਪ੍ਰਾਪਤ ਹੋ ਜਾਣਗੇ ਤੇ ਤੇਰਾ ਜੀਵਨ ਵੀ ਜਿਹੜਾ ਉਹ ਸਫਲਾ ਹੋ ਜਾਵੇਗਾ। ਸੋ ਆਪਾਂ ਗੁਰੂ ਪਾਤਸ਼ਾਹ ਜੀ ਦਾ ਜਿੱਥੇ ਇਤਿਹਾਸ ਸਰਵਣ ਕਰਦੇ ਹਾਂ, ਅੱਜ ਦੇਖੋ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਅਕਾਲ ਪੁਰਖ ਦਾ ਬਖਸ਼ਿਆ ਹੋਇਆ ਬਾਣਾ ਜਿਹੜਾ ਮੈਂ ਆਪਣੇ ਖਾਲਸੇ ਨੂੰ ਬਖਸ਼ਿਆ, ਤੇ ਸਾਡੇ ਮਨਾਂ ਦੇ ਅੰਦਰ ਵੀ ਚਾਹ ਪੈਦਾ ਹੋਵੇ ਕਿ ਅਸੀਂ ਵੀ ਬਾਣੇ ਦੇ ਧਾਰਨੀ ਹੋਈਏ। ਕੱਲ ਦਾ ਜੋ ਆਪਾਂ ਪ੍ਰਕਰਨ ਸਰਵਣ ਕਰਨਾ ਹੈ